कबीर मेरी सिमरनी रसना उपर राम आद जगादी सगल भगत ताको सुख विश्राम कबीर तन जाएगा कवने मार्ग लाए कै संगत कर सार की कै हर के गुठाए
मैं मारी नू जिन्ना मारिया नाम खुमारी लुट्टी सतगुर नालों तारे उना दी सूली ते ना टुट्टी
ओ जिन्ना ने ओ गुरा नाल लाए बिना पीती दुखी वे नानक दे कर अमृत बरसे विरला गुरमुख पीवे
मैं मेरी नू जिन्ना मारिया नाम खुमारी लुट्टी सतगुर नालों तारे उना दी सूली ते ना टुट्टी
ओ जिन्ना ने ओ गुरा नाल लाए बिना पीती दुखी वे नानक दे कर अमृत बरसे विरला गुरमुख पीवे
सुंदे सुंदे पी नहीं सकदे कर्म जिना दे मारे जिन्ना पीती ओ बन गए आजादी दे लारे
तन्ने वांगर जिन्ना आराध्या गौना बैठा चोए प्रीतम भगत दूर नहीं हुंदा जे मन सच्चा होवे
ओ आरे नू खुंडा आखण ओ आरे नू खुंडा आखण अमृत जिन्ना पीते नेजा उपर पुत टंगा के शुकरे उना ने पीते
जिंगण नू किंदे ने पारा अमृत बरसे विरला गुरमुख पीवे
जिन्ना फकरा कोल कोल के प्रेम प्याले पीते नाम देव जो सिमर सिमर के राम हुकम विच कीते
कोई ना सुने रड़े ते बीठा हिम्मत बाजो रोवे प्रीतम भगतो दूर नहीं हुंदा जे मन सच्चा होवे
सतनाम कहलाए समाधि मति दास जा पारा पाठ करे जब जीदा बैके सीस फराए आरा
उस बंदे नू कोई ना मारे जुगा तीकर जीवे नानक दे करे अमृत बरसे विरला गुरमुख पीवे
आप खलो दे गोली अगे आप खलो दे गोली अगे लाड़ी मौत नू आके आपे खेती सांभ लैणगे देश वतन दे राखे
वेखो सैन मारदा वाजा वेखो सैन मारदा वाजा दिने रात ना सोवे प्रीतम भगतो दूर नहीं हुंदा जे मन सच्चा होवे
वेखो भगत कबीर दी कित्ता आलम करदा पूजा लोको पहला नानक तको दूम मरासी दूजा
चोरी अठ पैर महल विच जानन अठ पैर महल विच जानन जगन प्रेमी दीवे नानक दे कर अमृत बरसे विरला गुरमुख पीवे
खोपरिया उतरा लै बेशक खोपरिया उतरा लै बेशक देखा दे विच नाल इंजन दे पहिए नू बेशक गल वकड़ियां पा लै
ओ जिंद गन्ना ते मौत वेलना रत प्रणाले चोवे प्रीतम पद तो दूर नहीं हुंदा जे मन सच्चा होवे
शाबाशे कमियां नू आके हस के गल नाल लावे चावा परी प्यारा बद्दी नजर मेर दी पावे
ओ जोगी जान जगत विच समझे फट फुट दे सीवे नानक दे कर अमृत बरसे विरला गुरमुख पीवे
सब तो पहला हाजरी लवाउण लई गुरु साहिबां दा नारा बुलंद करो
ਸਰਬੱਤ ਮਾਈ ਭਾਈ ਗੁਰਸਿੱਖ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਸਿੰਘਾਂ ਦੀ ਚੜ੍ਹਤ ਬਾਰੇ ਕੁਝ ਬਿਆਨ ਕਰਨ ਵਾਸਤੇ ਹੁਕਮ ਆਏ ਨੇ ਕੁਝ ਸੱਜਣਾਂ ਦੇ। ਸੋ ਸਿੰਘ ਹਰ ਵੇਲੇ ਦੇਸ਼ ਵਾਸਤੇ ਮਰਨ ਲਈ, ਵੰਡ ਕੇ ਛਕਣ ਲਈ, ਚੜ੍ਹਦੀ ਕਲਾ ਮੰਗਣ ਲਈ, ਸਾਂਝੀਵਾਲਤਾ ਲਿਆਉਣ ਲਈ, ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਵਿੱਚ ਖਿਲਾਰਨ ਲਈ ਤਿਆਰ ਪੁਰ ਤਿਆਰ ਰਹਿੰਦੇ ਨੇ। ਇਸੇ ਲਈ ਸਿੰਘ ਰੋਜ਼ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਿੰਘ ਹਰ ਵੇਲੇ ਸਤਿਗੁਰਾਂ ਦੇ ਆਸਰੇ ਚੱਲਦਾ, ਸਤਿਗੁਰਾਂ ਦੇ ਭਰੋਸੇ ਵਿੱਚ ਰਹਿੰਦਾ, ਉਹਦੀ ਓਟ ਵਿੱਚ ਰਹਿੰਦਾ। ਇਹੀ ਵਜ੍ਹਾ ਹੈ ਅੱਜ ਸੰਸਾਰ ਭਰ ਵਿੱਚ ਸਿੱਖੀ ਦੀ ਪੂਜਾ ਹੈ। ਇਸ ਦੇ ਪ੍ਰਥਾਏ ਖਾਲਸੇ ਦੀ ਚੜ੍ਹਤ ਬਾਰੇ, ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਇੱਕ ਛੰਦ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ, ਸੁਣੋ।
ਸਾਨੂੰ ਤਾਰੀਖ ਦੱਸਦੀ ਪੁਰਾਣੀਏ, ਸਾਡੇ ਮੂਹਰੇ ਮੌਤ ਹਿਜੜੀ ਨਮਾਣੀਏ, ਅਸਾਂ ਦੱਸ ਤੇਨ ਖੇਡ ਦੁੱਧ ਪਾਣੀਏ, ਉਹਨੂੰ ਪਤਾ ਜੇ ਨਾ ਡਿੱਠੇ ਜੋਰ ਸਾਡੇ ਕੋਲ ਦੇ ਡੋਲੇ ਤਾਰਤੀ ਆ, ਡੋਲੇ ਤਾਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਅਸੀਂ ਆਲੂ ਵਾਂਗ ਦੇ ਕੱਜ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈ ਟਾਲੇ ਗਏ, ਸਾਰੇ ਨੇ ਸਹੂਲ ਚੰਦੂ ਯਾਰ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨੀ ਗੋੜੇ ਮਾਰਦੇ ਸੀਸ ਲੱਥ ਜਾਵੇ, ਸੀਸ ਲੱਥ ਜਾਵੇ, ਸਿੱਖ ਨੀ ਜਵਾਨ ਹਾਰਦੇ ਸੀਸ ਲੱਥ ਜਾਵੇ।
ਤਾਰੀਖ ਦੱਸਦੀ ਪੁਰਾਣੀਏ, ਸਾਡੇ ਮੂਹਰੇ ਮੌਤ ਹਿਜੜੀ ਨਮਾਣੀਏ, ਅਸਾਂ ਦੱਸ ਤੇਨ ਖੇਡ ਦੁੱਧ ਪਾਣੀਏ, ਉਹਨੂੰ ਪਤਾ ਜੇ ਨਾ ਡਿੱਠੇ ਜੋਰ ਸਾਡੇ ਕੋਲ ਦੇ ਡੋਲੇ ਤਾਰਤੀ ਆ, ਡੋਲੇ ਤਾਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਅਸੀਂ ਆਲੂ ਵਾਂਗ ਦੇ ਗੱਜ ਉਬਾਲੇ ਗਏ, ਮੀਆਂ ਮੀਰ ਦੇ ਕਰੋੜ ਤਾਈ ਟਾਲੇ ਗਏ, ਸਾਰੇ ਨੇ ਸੁਫਲ ਚੰਦੂ ਯਾਰ ਚਾਲੇ ਗਏ, ਗੱਲ ਕਰਨੀ ਜੋ ਕਹਿਣੀ ਨੀ ਗੋੜੇ ਮਾਰਦੇ ਸੀਸ ਲੱਥ ਜਾਵੇ, ਸੀਸ ਲੱਥ ਜਾਵੇ, ਸਿੱਖ ਨੀ ਜਵਾਨ ਹਾਰਦੇ ਸੀਸ ਲੱਥ ਜਾਵੇ।
ਅਸਾਂ ਖੋਪਰ ਲੋਹਾਰੇ ਨਾਲ ਰੰਬੀਆਂ, ਖੋਪਰ ਲੋਹਾਰੇ ਨਾਲ ਰੰਬੀਆਂ, ਪਰ ਅਡਾਉਂਦੇ ਰਾਹੇ ਝੂਠ ਦੀਆਂ ਫੰਬੀਆਂ, ਪਾਤਸ਼ਾਹੀਆਂ ਸਾਥੋਂ ਡਰਦਾਰ ਕੰਬੀਆਂ, ਜੋਰੀ ਪੁੱਤ ਰਹਿੰਦੇ ਪੱਥਰਾਂ ਚੋਂ ਹੀਰੇ ਟੋਲਦੇ ਡੋਲੇ ਤਾਰਤੀ ਆ, ਡੋਲੇ ਤਾਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਚੜੋ ਸੂਲੀਆਂ ਦੇ ਤਾਂ ਵੀ ਹਾਏ ਬੋਲੇ ਨਾ, ਸੂਲੀਆਂ ਦੇ ਤਾਂ ਵੀ ਹਾਏ ਬੋਲੇ ਨਾ, ਯਾਰ ਗੱਲ ਹੁੰਦੀ ਰਹਿਣ ਦਿੰਦੇ ਓਲੇ ਨਾ, ਕਦੇ ਕਾਗਾਂ ਨਾਲ ਰਲਦੇ ਨੂੰ ਬੋਲੇ ਨਾ, ਅਸੀਂ ਹੱਸ ਹੱਸ ਹੋਣੀ ਨੂੰ ਬਿਆਨੇ ਤਾਰਦੇ ਸੀਸ ਲੱਥ ਜਾਵੇ, ਸੀਸ ਲੱਥ ਜਾਵੇ, ਸਿੱਖ ਨੀ ਜਵਾਨ ਹਾਰਦੇ ਸੀਸ ਲੱਥ ਜਾਵੇ।
ਅਸੀਂ ਆਰਿਆਂ ਦੇ ਨਾਲ ਭਾਵੇਂ ਚੀਰੇ ਗਏ, ਆਰਿਆਂ ਦੇ ਨਾਲ ਭਾਵੇਂ ਚੀਰੇ ਗਏ, ਅਸੀਂ ਹਿਰਖ ਨਾ ਕੀਤਾ ਸਾਡੇ ਹੀਰੇ ਗਏ, ਸਾਡੇ ਬਚਨ ਨਾ ਕਦੇ ਬੇਨਜ਼ੀਰੇ ਗਏ, ਗੁੰਗੇ ਬੋਲਿਆਂ ਨੂੰ ਬੋਲ ਸੁਣਦੇ ਨੀ ਕੋਲਦੇ ਡੋਲੇ ਤਾਰਤੀ ਆ, ਡੋਲੇ ਤਾਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਾਰਤੀ।
ਅਸੀਂ ਸੂਲੀਆਂ ਤੇ ਐਨਲ ਹੱਕ ਗਾਉਂਦੇ ਰਹਿ, ਸੀਸ ਹਿੰਦ ਦੀ ਇੱਜ਼ਤ ਪਿੱਛੇ ਲਾਉਂਦੇ ਰਹਿ, ਆਪਾਂ ਜਾਨਾ ਹੀਲ ਲੋਕਾਂ ਨੂੰ ਬਚਾਉਂਦੇ ਰਹਿ, ਕਦੇ ਮਾਰਦੇ ਵਿਕਾਰ ਨੂੰ ਨੀ ਸੱਟ ਮਾਰਦੇ ਸੀਸ ਲੱਥ ਜਾਵੇ, ਸੀਸ ਲੱਥ ਜਾਵੇ, ਸਿੱਖ ਨੀ ਜਵਾਨ ਹਾਰਦੇ ਸੀਸ ਲੱਥ ਜਾਵੇ।
ਸੋਮਨਾਥ ਦਾ ਮੰਦਿਰ ਜਦੋਂ ਟਹਿੰਦਾ ਸੀ, ਜਨੇਊ ਸਵਾ ਸਵਾ ਮਨ ਰੋਜ ਲੈਂਦਾ ਸੀ, ਕੋਈ ਹਿੰਦ ਨੂੰ ਬਚਾਲੋ ਜੱਗ ਕਹਿੰਦਾ ਸੀ, ਨਾਵੇਂ ਗੁਰੂ ਰਹੇ ਗਾਣ ਹਿੰਦੂਆਂ ਤੋਂ ਬੋਲਦੇ ਡੋਲੇ ਤਾਰਤੀ ਆ, ਡੋਲੇ ਤਾਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਾਰਤੀ ਆ।
ਸਾਰਾ ਤੂੰ ਹਟਾ ਤੇ ਪਿੱਛੇ ਰੋੜੇ ਸੀ, ਰਾਹ ਤੂੰ ਹਟਾ ਤੇ ਪਿੱਛੇ ਰੋੜੇ ਸੀ, ਹਾਥੀ ਮਾਦੇ ਨਾਲ ਰੱਜੇ ਪਿੱਛੇ ਮੋੜੇ ਸੀ, ਲੱਖਾਂ ਨਾਲ ਲੜੇ ਭਾਵੇਂ ਅਸੀਂ ਥੋੜੇ ਸੀ, ਗੱਲ ਸੱਚੀ ਅਸੀਂ ਸਦਾ ਰਹਿੰਦੇ ਹਾਂ ਤਾਰ ਦੇ, ਸੀਸ ਲੱਤ ਜਾਵੇ ਸੀਸ ਲੱਤ ਜਾਵੇ ਸਿੰਘ ਨੀ ਜਵਾਨ ਹਾਰ ਦੇ, ਸੀਸ ਲੱਤ ਜਾਵੇ
ਜਦੋਂ ਐਸਾ ਨੂੰ ਮਕਾਉਂਦੇ ਆਪ ਮੁੱਕ ਗਏ, ਸਾਨੂੰ ਮਕਾਉਂਦੇ ਆਪ ਮੁੱਕ ਗਏ, ਮੈਨ ਖੂਨੀ ਦਰਿਆਵਾਂ ਵਾਲੇ ਸੁੱਕ ਗਏ, ਖੂਨੀ ਚੱਖੜ ਨਤਾਣਿਆਂ ਤੋਂ ਰੁਕ ਗਏ, ਰਾਂਝੇ ਨਹੀਂ ਦੋ ਜਿੰਦ ਹੀਰ ਨੂੰ ਕੁਰਾਹੇ ਰੋਲ ਰੇ, ਡੋਲੇ ਤਾਰਤੀ ਡੋਲੇ ਤਾਰਤੀ ਸੰਗ ਸੂਰ ਮੇਨ ਡੋਲ ਰੇ, ਡੋਲੇ ਤਾਰਤੀ
ਵੈਰੀਆਂ ਨੂੰ ਪਾਈਆਂ ਮੌਤ ਰੋਣੀਆਂ, ਟੱਕਾਂ ਵੈਰੀਆਂ ਤੋਂ ਦੱਸੀਆਂ ਛਡਾਉਣੀਆਂ, ਗੱਲਾਂ ਜੋਗੀ ਗੁਰਦਾਸਪੁਰੀ ਗਾਉਣੀਆਂ, ਸ਼ੌਂਕੀ ਜੋੜਦਾਰ ਵੀਰ ਰਿੰਦ ਲਲਕਾਰ ਦੇ, ਸੀਸ ਲੱਤ ਜਾਵੇ ਸੀਸ ਲੱਤ ਜਾਵੇ ਸਿੰਘ ਨੀ ਜਵਾਨ ਹਾਰ ਦੇ, ਸੀਸ ਲੱਤ ਜਾਵੇ।
ਦੁਨੀਆਂ ਦੇ ਵੱਡੇ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਸਗੋਂ ਗਰੀਬਾਂ ਦੀਆਂ ਝੁੱਗੀਆਂ ਵਿੱਚ ਪੈਦਾ ਹੁੰਦੇ ਨੇ। ਨੈਪੋਲੀਅਨ, ਬੋਨਾਪਾਰਟ, ਇਬਰਾਹਿਮ ਲਿੰਕਨ, ਸ਼ਿਵਾਜੀ, ਮਰਹੱਟਾ, ਹਰੀ ਸਿੰਘ ਨਲੂਆ ਆਦਿ ਸਰਦਾਰਾਂ ਨੇ ਵੱਡਿਆਂ ਘਰਾਂ ਵਿੱਚ ਨਹੀਂ ਸਗੋਂ ਗੁੰਮਨਾਮ ਘਰਾਣਿਆਂ ਵਿੱਚੋਂ ਜਨਮ ਲਿਆ ਅਤੇ ਦੁਨੀਆਂ ਤੇ ਜਿਉਣ ਜੋਗਾ ਨਾਮ ਛੱਡ ਗਏ। ਸੰਨ 1881 ਦੇ ਕਰੀਬ ਅੰਗਰੇਜ਼ ਨੇ ਫਰਾਂਸੀਸੀ ਅਖਬਾਰਾਂ ਵਿੱਚ ਇਹ ਚਰਚਾ ਛਿੜੀ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਤੇ ਕਾਮਯਾਬ ਜਰਨੈਲ ਕੌਣ ਹੈ। ਨੈਪੋਲੀਅਨ, ਮਾਰਸ਼ਲ, ਹੈਡਬਰਗ, ਲਾਰਡ ਕਿਚਨਰ, ਯੂਰਪ ਤੋਂ ਬਿਨਾਂ ਕਈ ਏਸ਼ੀਆ ਦੇ ਜਰਨੈਲਾਂ ਜਿਵੇਂ ਹਲਾਕੂ ਖਾਨ, ਚੰਗੇਜ਼ ਖਾਨ, ਅਲਾਉਲਦੀਨ ਖਿਲਜੀ ਦੇ ਨਾਂ ਲਏ ਗਏ, ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਵਾ ਦਿੱਤਾ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਤੇ ਕਾਮਯਾਬ ਜਰਨੈਲ ਹੋਇਆ ਹੈ। ਇਸ ਮਾਮੂਲੀ ਗਿਣਤੀ ਵਿੱਚੋਂ ਜਿਸ ਨੇ ਪੈਦਾ ਹੋ ਕੇ ਐਡੇ ਐਡੇ ਮੁਲਕ ਜਿੱਤੇ, ਉਹ ਸਰਦਾਰ ਹਰੀ ਸਿੰਘ ਨਲਵਾ ਹੀ ਹੋ ਸਕਦਾ ਹੈ। ਹਰੀ ਸਿੰਘ ਕੋਲ ਇਤਨੀ ਕੁ ਤਾਕਤ ਸੀ, ਜੇ ਕਿਤੇ ਓਨੀ ਤਾਕਤ ਹੁੰਦੀ ਜਿੰਨੀ ਅੰਗਰੇਜ਼ ਜਰਨੈਲਾਂ ਕੋਲ ਸੀ, ਇਹ ਸਾਰੀ ਦੁਨੀਆਂ ਨੂੰ ਫਤਿਹ ਕਰ ਲੈਂਦਾ। ਹਰੀ ਸਿੰਘ ਦਾ ਜਨਮ 1791 ਈਸਵੀ ਵਿੱਚ ਸੰਮਤ 1848 ਬਿਕਰਮੀ ਨੂੰ ਗੁਜਰਾਂ ਵਾਲੇ ਦੀ ਧਰਤੀ ਵਿੱਚ ਸਰਦਾਰ ਗੁਰਦਿਆਲ ਸਿੰਘ ਕੁਮੇਂਦਾਨ ਦੇ ਘਰ ਹੋਇਆ। ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਅਜੇ 7 ਕੁ ਸਾਲਾਂ ਦਾ ਸੀ ਸਰਦਾਰ ਹਰੀ ਸਿੰਘ ਜਦ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। 7-8 ਸਾਲ ਉੱਥੇ ਹੀ ਮਾਪਿਆਂ ਦੇ ਘਰ ਵਿੱਚ ਇਹਦੀ ਮਾਤਾ ਨੇ ਇਹਦੀ ਪੜ੍ਹਾਈ, ਇਹਦੀ ਪਰਵਰਿਸ਼ ਕੀਤੀ। ਪੰਜਾਬੀ ਅਤੇ ਫਾਰਸੀ ਦੇ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੀ ਸਿਖਾਈ ਗਈ। 1805 ਈਸਵੀ ਦੇ ਬਸੰਤੀ ਦਰਬਾਰ ਵਿੱਚ ਜਿਸ ਵੇਲੇ ਸ਼ੇਰੇ ਪੰਜਾਬ ਦੇ ਕਈ ਨਾਮਵਰ ਯੋਧੇ ਆਪਣੇ ਜੰਗੀ ਕਰਤੱਵ ਵਿਖਾ ਰਹੇ ਸਨ, ਇੱਕ 14-15 ਸਾਲ ਦਾ ਮੁੱਛ ਫੁੱਟ ਗੱਭਰੂ, ਮੋਟੇ ਮੋਟੇ ਨੇਤਰ, ਗੋਲ ਗੋਲ ਡੌਲੇ, ਉੱਚਾ ਕੱਦ, ਸਡੌਲ ਸਰੀਰ, ਇਉਂ ਪ੍ਰਤੀਤ ਹੋਵੇ ਜਿਵੇਂ ਫੁਲਾਦ ਢਾਲ ਕੇ ਸੱਚੇ ਵਿੱਚ ਹੀ ਕੱਢਿਆ ਹੁੰਦਾ ਹੈ। ਅਖਾੜੇ ਵਿੱਚ ਆਇਆ, ਇਸ ਨੇ ਸ਼ਸਤਰ ਵਿਦਿਆ ਦੇ ਉਹ ਜ਼ੋਰ ਵਿਖਾਏ ਕਿ ਬਾਦਸ਼ਾਹ ਦਾ ਮਨ ਮੋਹ ਲਿਆ। ਸ਼ੇਰੇ ਪੰਜਾਬ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਗੱਭਰੂ ਸਰਦਾਰ ਹਰੀ ਸਿੰਘ, ਗੁਰਦਿਆਲ ਸਿੰਘ ਦਾ ਪੁੱਤਰ, ਹਰਦਾਸ ਸਿੰਘ ਦਾ ਪੋਤਰਾ, ਉੱਪਲ ਖੱਤਰੀ ਘਰਾਣੇ ਵਿੱਚੋਂ ਗੁਜਰਾਂ ਵਾਲੇ ਨੂੰ ਭਾਗ ਲਾਉਣ ਵਾਲਾ ਹੈ। ਨਿਗਾਹ ਚੜ ਗਿਆ ਜੋਹਰੀ ਦੀ, ਜਿਸ ਥਾਂ ਦਾ ਮਣਕਾ ਸੀ ਉਸੇ ਥਾਂ ਪਰੋ ਦਿੱਤਾ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਹਜ਼ੂਰੀ ਖਿਦਮਤਗਾਰਾਂ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜੇ ਨਾਲ ਸ਼ਿਕਾਰਗਾਹ ਵਿੱਚ ਵੜੇ ਹੀ ਸਨ ਕਿ ਇੱਕ ਸ਼ੇਰ ਨੇ ਅਚਾਨਕ ਇਹਨਾਂ ਤੇ ਚਪਟ ਮਾਰੀ। ਸਰਦਾਰ ਨੇ ਇੱਕਦਮ ਸੰਭਲ ਕੇ ਸ਼ੇਰ ਨੂੰ ਚਵਾੜੇ ਤੋਂ ਫੜ ਕੇ ਦੋਵਾਂ ਹੱਥਾਂ ਨਾਲ ਸ਼ੇਰ ਦੇ ਚਵਾੜੇ ਇੰਨੇ ਜ਼ੋਰ ਨਾਲ ਚੀਰੇ ਕਿ ਸ਼ੇਰ ਦੀ ਮੌਤ ਕਰਕੇ ਰੱਖ ਦਿੱਤੀ। ਮਹਾਰਾਜੇ ਨੇ ਖੁਸ਼ ਹੋ ਕੇ ਇਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਅਤੇ ਸ਼ੇਰ ਦਿਲ ਰਜਵੜ ਦਾ ਸਰਦਾਰ ਬਣਾ ਦਿੱਤਾ, ਜਿਸ ਵਿੱਚ 800 ਪੈਦਲ ਅਤੇ ਘੋੜ ਸਵਾਰ ਜਵਾਨ ਸਨ। ਸ਼ੇਰਾਂ ਨੂੰ ਹੱਥਾਂ ਨਾਲ ਮਾਰ ਸੁੱਟਣ ਕਰਕੇ ਹੀ ਇਸ ਦਾ ਨਾਮ ਨਲਵਾ ਮਸ਼ਹੂਰ ਹੋਇਆ। ਪਹਿਲੀ ਲੜਾਈ ਸਰਦਾਰ ਹਰੀ ਸਿੰਘ ਨੇ ਕਸੂਰ ਦੀ ਲੜੀ, ਜਿਸ ਵਿੱਚ ਖਾਲਸੇ ਨੂੰ ਫਤਿਹ ਪ੍ਰਾਪਤ ਹੋਈ। ਦੂਜੀ ਮਸ਼ਹੂਰ ਲੜਾਈ ਮੁਲਤਾਨ ਦੀ ਸੀ, ਜਿਸ ਵਿੱਚ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਕਹਿਲ ਹੋਇਆ। ਮੁਲਤਾਨ ਫਤਿਹ ਹੋ ਗਿਆ। ਹਰੀ ਸਿੰਘ ਅਗਲੇ ਪਾਰੋਂ ਹੋ ਕੇ ਬਚਿਆ। ਕਈ ਮਹੀਨਿਆਂ ਦੇ ਇਲਾਜ ਪਿੱਛੋਂ ਉਹ ਅਰੋਗ ਹੋ ਕੇ ਦਰਬਾਰ ਵਿੱਚ ਆਇਆ ਤਾਂ ਸ਼ੇਰੇ ਪੰਜਾਬ ਨੇ ਉੱਠ ਕੇ ਛਾਤੀ ਨਾਲ ਲਾਇਆ। ਮਹਾਰਾਜੇ ਨੇ ਖੁਸ਼ ਹੋ ਕੇ 20,000 ਸਾਲ ਦੀ ਜਗੀਰ ਤੇ 5,000 ਅਸਵਾਰ ਦੀ ਸਰਦਾਰੀ ਬਖਸ਼ੀ। ਅੰਤ ਸਮੇਂ ਸਰਦਾਰ ਹਰੀ ਸਿੰਘ ਦੀ ਜਗੀਰ ਸਿੱਖ ਰਾਜ ਵਿੱਚ ਸਭ ਨਾਲੋਂ ਵਧੇਰੇ ਸੀ। ਇਹ ਪਦਵੀ ਪਾ ਕੇ ਸਰਦਾਰ ਹਰੀ ਸਿੰਘ ਨੇ ਮੁਲਕ ਜਿੱਤਣਾ ਸ਼ੁਰੂ ਕਰ ਦਿੱਤਾ। ਟਵਾਣੇ, ਸੱਜਦ, ਖੱਖੇ, ਬੱਬੇ, ਗੱਖੜ, ਗੁੱਜਰ ਸਭ ਨੂੰ ਸੋਧ ਕੇ ਕਸ਼ਮੀਰ ਤੱਕ ਫਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ। ਪਿਸ਼ਾਵਰ ਦਾ ਗਵਰਨਰ ਬਣ ਕੇ ਸਰਦਾਰ ਹਰੀ ਸਿੰਘ ਨੇ ਦਰਾ ਖੇਬਰ ਦੇ ਬੂਹੇ ਅੱਗੇ ਬਾਲਾਸਾਰ, ਜਮਰੌਦ, ਹਰੀ ਸਿੰਘ ਬੁਰਜ, ਮਿਚਨੀ, ਸ਼ੰਕਰਗੜ੍ਹ ਆਦਿ ਕਿਲਿਆਂ ਦਾ ਜਾਲ ਵਿਛਾ ਦਿੱਤਾ। ਕਈ ਪੁਰਾਣੇ ਮੁਰੰਮਤ ਕੀਤੇ ਤੇ ਕਈ ਨਵੇਂ ਉਸਾਰੇ। ਇਸ ਬਾਰੇ ਸਾਡੇ ਤੀਰ ਜੀ ਨੇ ਬਹੁਤ ਸੁੰਦਰ ਲਾਈਨਾਂ ਖਿੱਚੀਆਂ ਨੇ। ਇਉਂ ਬੇਨਤੀ ਕੀਤੀ ਗਈ ਹੈ, ਉਹਨਾਂ ਲਿਖਿਆ, ਕਰ ਸਿੱਧਾ ਤੀਰ ਪਿਸ਼ੌਰ ਨੂੰ ਨਲੂਏ ਅਲਖੀਲੇ, ਜਦ ਫੜ ਫੜ ਸੱਪ ਕਰੂੰਡੀਏ ਤੇਗਾਂ ਵਿੱਚ ਕੀਲੇ, ਜਦ ਜਿੱਤੇ ਜੰਗੀ ਚਾਲ ਤੋਂ ਅਫਗਾਨੀ ਫੀਲੇ, ਜਦ ਕਾਬਲ ਖਬਰਾਂ ਪੁੱਜੀਆਂ ਜਾਂ ਦਿਸੇ ਵਸੀਲੇ, ਤਦ ਸੁਣ ਸੁਣ ਕੰਧਾਂ ਕੰਬੀਆਂ, ਕੰਬਣ ਜੋ ਤੀਲੇ, ਖਾਸੈਮ ਅਨਾਰ ਕੰਧਾਰ ਦੇ ਰੰਗ ਪੈ ਗਏ ਪੀਲੇ, ਸੁਣ ਹੋਈਆਂ ਸੁਣ ਅਫਗਾਨਣਾ ਮੂੰਹ ਪੈ ਗਏ ਨੀਲੇ, ਤਦ ਪੈ ਗਈ ਸੋਚ ਅਮੀਰ ਨੂੰ ਬਚੀਏ ਕਿਸ ਹੀਲੇ, ਰਜ ਤਵਾਂ ਬਿਠਾਇਆ ਮਰਦ ਨੇ ਫੜ ਦੁਸ਼ਮਣ ਫੰਡੇ, ਹੰਕਾਰੀ ਸਿਰੀਆਂ ਭੰਨੀਆਂ ਜਿਉ ਗੰਦੇ ਅੰਡੇ, ਉਸ ਫੇਰ ਬਹਾਰੀ ਤੇਗ ਦੀ ਹੁੰਜੇ ਕੁੱਲ ਕੰਡੇ, ਉਸ ਚੌਂਕ ਪੂਰਿਆ ਰੱਥ ਦਾ ਪੂਰਨ ਜਿਉ ਪੰਡੇ, ਉਸ ਪੁੱਤਰ ਭਿੱਖੀ ਤੇਗ ਦਾ, ਉਹ ਪੁੱਤਰ ਤਿੱਖੀ ਤੇਗ ਦਾ ਜੋ ਪਾਲਿਆ ਖੰਡੇ, ਜਦ ਗੱਡ ਬੈਠਾ ਜਮਰੌਦ ਤੇ ਜਿੱਤਾਂ ਦੇ ਝੰਡੇ, ਜਦ ਬਣੇ ਬੰਗਾਰੀ ਸਿੰਘਾਂ ਦੇ ਅਫਗਾਨ ਘਮੰਡੇ, ਤਦ ਭੁੱਲ ਗਿਆ ਸ਼ਾਹ ਕਾਬਲੀ ਸਾਹ ਲੈਣੇ ਠੰਡੇ, ਪਿਆ ਬੁੱਕੇ ਸਿੰਘ ਪੰਜਾਬ ਦਾ ਅਫਗਾਨ ਨਾ ਬੋਲੇ, ਉਸ ਤੋਲੇ ਤੱਕੜੀ ਤੇਗ ਦੀ ਸਿਰ ਸਾਡੇ ਤੋਲੇ, ਲੰਘ ਸੀਨੀ ਗੋਲੀ ਉਸ ਦੀ ਦਿਲ ਸਾਡੇ ਫੁੱਲੇ, ਸੁਣ ਸੁਣ ਕੇ ਗਰਜਾਂ ਉਹਦੀਆਂ ਸਭ ਪਰਬਤ ਡੋਲੇ, ਮਿਣ ਮਿੱਟੀ ਇਹ ਅਫਗਾਨ ਦੀ ਉਹ ਵਾਂਗਰ ਬਰੋਲੇ, ਅਸਾਂ ਮੱਖਣ ਪੇੜੇ ਜਾਣਿਆ ਸਿੰਘਾਂ ਨੂੰ ਪੋਲੇ, ਉਹ ਨਿਕਲ ਪਏ ਦੰਦ ਭੰਨਣੇ ਲੋਹੇ ਦੇ ਛੋਲੇ, ਉਹਨਾਂ ਮਾਘ ਦੇ ਕਿਸਮਤ ਕਾਬਲੀ ਕਰ ਸੁੱਟੀ ਕੋਲੇ, ਉਹ ਗੱਡ ਬੈਠਾ ਜਮਰੌਦ ਤੇ ਜਿੱਤਾਂ ਦਾ ਝੰਡਾ, ਉਸ ਖੂਨੀ ਮਰਦ ਅਫਗਾਨ ਦਾ ਕਰ ਸੁੱਟਿਆ ਠੰਡਾ, ਅੱਜ ਸੁਣ ਲੀਤਾ ਅਫਰੀਦੀਆਂ ਨਲੂਏ ਦਾ ਡੰਡਾ, ਅੱਜ ਪਾਣੀ ਭਰਦਾ ਵੇਖ ਲੋ ਉਸੇ ਦਾ ਲੰਡਾ, ਦਿਲ ਮੇਰੇ ਅੰਦਰ ਲੜਕਦਾ ਨਿਤ ਨਲੂਆ ਕੰਡਾ, ਤੁਸੀਂ ਅਣਖੀ ਗਾਖੇ ਸੂਰਮੇ ਉਹ ਕੱਲ ਦਾ ਨੰਡਾ, ਚੜ ਪਏ ਮੇਰੀ ਹਿੱਕ ਤੇ ਖੜਕਾਵੇ ਖੰਡਾ, ਉਹ ਕੌਮ ਸਾਡੀ ਖਾ ਰਿਹਾ ਜਿਉ ਹਲਵਾ ਮੰਡਾ। ਸਾਰੇ ਕਾਬਲ ਵਿੱਚ ਪਠਾਣਾ ਨੂੰ ਇਹ ਸੋਚਾਂ ਪੈ ਗਈਆਂ। ਫਿਰ ਪੱਕ ਪਕਾ ਅਮੀਰ ਨੇ ਲਿਖੇ ਪ੍ਰਵਾਨੇ, ਅਫਗਾਨੋ ਮਰਦੋ ਗਾਜੀਓ ਹੱਥ ਬੰਨੋ ਗਾਨੇ, ਸਭ ਖਾ ਕੇ ਕਸਮ ਕੁਰਾਨ ਦੀ ਨਿੱਤਰੋ ਮੈਦਾਨੇ, ਤੁਸੀਂ ਜੋ ਜੋ ਪੁੱਤ ਪਠਾਣ ਦੇ ਕੱਢ ਦਿਓ ਬੇਗਾਨੇ, ਅੱਜ ਮਰ ਜਾਣਾ ਜਾਂ ਮਾਰਨਾ ਹੁਣ ਰਣ ਵਿੱਚ ਬਿਆਨੇ, ਅੱਜ ਲੰਡੇ ਕੰਡੇ ਉਸ ਨੇ ਪੰਜ ਆਕੀ ਕਾਨੇ, ਜੜ ਪੁੱਟੋ ਜੜ ਤੋਂ ਪੁੱਟਣੇ ਕੱਤ ਦੇਣ ਬਗਾਨੇ, ਮੈਂ ਹਰੀਆ ਅੱਜ ਨਾ ਜੇ ਹਰੀਆ ਅੱਜ ਨਾ ਹਾਰਿਆ, ਜੱਗ ਦੇਣੇ ਤਾਨੇ ਇਸ ਪ੍ਰਵਾਨੇ ਦਾ। ਜਿਵੇਂ ਫੌਜੀਆਂ ਦੇ ਅਸਰ ਹੋਇਆ ਉਹ ਇਉਂ ਸੀ, ਇਹ ਖੈਬਰ ਅੰਦਰਿਆਵੜੀ ਸੂਰਤ ਜਰਵਾਣੀ, ਅੱਜ ਖਾਰੀ ਬੰਦੇ ਕਾਬਲੀ ਉਹ ਆਦਮ ਖਾਣੀ, ਅੱਜ ਉਲਟ ਵਗਾਇਆ ਉਸਨੇ ਕਾਬਲ ਵੱਲ ਪਾਣੀ, ਉਹ ਕਾਂਗ ਸੂਕਦੀ ਆਉਂਦੀ ਅੱਜ ਖੈਬਰ ਥਾਣੀ, ਉਹ ਅੱਖ ਸਾਡੀ ਅਣਖ ਦੀ ਕਰ ਛੱਡੀ ਕਾਣੀ, ਉਸ ਅੱਗੇ ਸਾਡੀ ਵੀਰਤਾ ਬਣ ਗਈ ਕਹਾਣੀ, ਉਸ ਧਰਤੀ ਸਾਡੀ ਤੇਗ ਲੈ ਢਾਲਾਂ ਵਿੱਚ ਛਾਣੀ, ਜੇ ਅੱਗੇ ਨਿਉ ਗਏ ਉਸ ਦੇ ਡੁੱਬ ਮਰੂ ਪਠਾਣੀ, ਜੇ ਛਾਤੀ ਅੰਦਰ ਹੈ ਜੇ ਕੁਝ ਅਣਖਾਂ ਖਾਰਾਂ, ਜੇ ਅਫਗਾਨਾਂ ਦੀ ਛਾਤੀਓਂ ਪੀਂਦੇ ਦੇ ਧਾਰਾਂ, ਤਾਂ ਕਸਮਾਂ ਖਾ ਕੇ ਚੁੱਕ ਲੋ ਬਰਸ਼ੇ ਤਲਵਾਰਾਂ, ਰਲ ਮਿਲ ਕੇ ਆਖੀ ਗੱਲ ਜੇ ਨੱਚਦੇ ਹਥਿਆਰਾਂ, ਮੈਦਾਨੀ ਗਾਈਦੇ ਸੂਰਮੇ ਕਰ ਬੈਠਣ ਨਾਰਾਂ, ਹਨ ਬਾਜ ਸ਼ਿਕਾਰ ਉਡਾਉਂਦੇ ਦੜ ਬਹਿਣ ਗੁਟਾਰਾਂ, ਬਸ ਲੜ ਮਰਨਾ ਜਾਂ ਮਾਰਨਾ ਮਰਦਾਂ ਦੀਆਂ ਕਾਰਾਂ, ਨਾ ਚੱਲਣ ਸਾਡੇ ਹੁੰਦਿਆਂ ਨਲਵੇ ਦੀਆਂ ਵਾਰਾਂ, ਜਿਵੇਂ ਆਪਣੇ ਫੌਜੀਆਂ ਨੂੰ ਅਣਖੀ ਤਕਰੀਰ ਕਰਕੇ ਉਭਾਰਿਆ, ਉਸਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਦੋਸਤ ਖਾਨ ਮੁਹੰਮਦ ਕਹਿੰਦਾ ਇੱਕ ਥਾਂ ਕੂੰਜ ਬਾਜ ਨਹੀਂ ਪੈਂਦਾ, ਛੋਟੇ ਨੂੰ ਬਗਿਆੜ ਨਹੀਂ ਪੈਂਦਾ, ਬਾਤ ਸੁਣਾਵਾਂ ਸੱਜਦੀ ਹੈ, ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ,
ਸਾਡੀ ਕੌਮ ਰਹੀ ਜਰਵਾਣੀ, ਸਾਡੀ ਸਭਿਅਤ ਕਹੇ ਪੁਰਾਣੀ, ਅਸੀਂ ਹਾਕਮ ਬੇਗਮ ਰਾਣੀ, ਕਲਮਾ ਪੜਨਾ ਚਾਹੀਦਾ, ਤਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਦੋਸਤ ਖਾਨ ਮੁਹੰਮਦ ਕਹਿੰਦਾ ਇੱਕ ਥਾਂ ਕੂੰਜ ਬਾਜ ਨਹੀਂ ਪੈਂਦਾ, ਛੋਟੇ ਨੂੰ ਬਗਿਆੜ ਨਹੀਂ ਪੈਂਦਾ, ਬਾਤ ਸੁਣਾਵਾ ਸੱਚਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਸਾਡੀ ਕੌਮ ਰਹੀ ਜਰਵਾਣੀ, ਸਾਡੀ ਸਭਿਅਤ ਕਹੇ ਪੁਰਾਣੀ, ਅਸੀਂ ਹਾਕਮ ਬੇਗਮ ਰਾਣੀ, ਕਲਮਾ ਪੜਨਾ ਚਾਹੀਦਾ। ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਸਿੱਖੜੇ ਬਹੁਤ ਗਏ ਨੇ ਪੁੱਤਰ, ਸਿੱਖੜੇ ਬਹੁਤ ਗਏ ਨੇ ਪੁੱਤਰ, ਢਿੱਲੇ ਹੱਥੀ ਨਾ ਆਉਂਦੇ ਸੂਤਰ, ਆ ਕੇ ਗੋਲੇ ਜਹੇ ਕਬੂਤਰ, ਕਰਦੇ ਗੱਲ ਨਾ ਜੱਜਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਸਾਡੇ ਵੱਡੇ ਜਾਣ ਜੇ ਚੜ ਕੇ ਲਿਆਉਂਦੇ ਸੁੰਦਰ ਬੀਵੀਆਂ ਫੜ ਕੇ, ਅੱਜ ਤੱਕ ਕਿਹਾ ਮੈਦਾਨ ਚ ਲੜ ਕੇ ਵੈਰੀ ਫੜਨਾ ਚਾਹੀਦਾ। ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਢਾਏ ਕਲ ਪੈਰੋਂ ਦੇ ਮੰਦਰ, ਲੱਭਾ ਨਹੀਂ ਰਾਮ ਜੋ ਚੰਦਰ, ਦਿਸਦਾ ਨਹੀਂ ਕੋਈ ਨਾਥ ਮਸ਼ੰਦਰ, ਜਿਨ੍ਹਾਂ ਕੋਲ ਸ਼ਕਤੀ ਨੱਚਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਕਾਫਰ ਸਤਲੁਜ ਪਾਰੋਂ ਆ ਗਏ, ਕਾਫਰ ਸਤਲੁਜ ਪਾਰੋਂ ਆ ਗਏ, ਬਹਿ ਗਏ ਕਿਲੇ ਬੂਹੇ ਤੇ ਪਾ ਗਏ, ਉੱਠੋ ਕੁੱਟੀਏ ਰਣ ਵਿੱਚ ਟਾ ਗਏ, ਵੈਰੀ ਫੜਨਾ ਚਾਹੀਦਾ। ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਉੱਠੋ ਅੱਲਾ ਬਦਲੇ ਮਰ ਜੋ, ਉੱਠੋ ਅੱਲਾ ਬਦਲੇ ਮਰ ਜੋ, ਬਣ ਕੇ ਕਟਾ ਜੋਰ ਦੀ ਕਰਜੋ, ਕਰੜੇ ਹੱਥ ਵੈਰੀ ਨੂੰ ਵਰਜੋ, ਦੇਈ ਮੰਗ ਨਾ ਕੱਚਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਅਸਾਂ ਦਿਲ ਅੱਲਾ ਨਾਲ ਜੋੜੇ, ਅਰਸ਼ੋਂ ਫੁੱਲ ਮੌਤ ਦੇ ਤੋੜੇ, ਕੱਸੇ ਖੜੇ ਕਾਲ ਦੇ ਕੋੜੇ, ਹੱਸ ਕੇ ਚੜਨਾ ਚਾਹੀਦਾ। ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਕਿੰਗਣ ਚੀਕ ਦੀਨ ਦਾ ਮਾਰੇ, ਟਿਕਟਾਂ ਲੈ ਲੋ ਦੀਨੀ ਸਾਰੇ, ਗਾਜੀ ਜੇ ਕਾਫਰ ਤੋਂ ਹਾਰੇ, ਖਾਦੀ ਜ਼ਹਿਰ ਨਾ ਪਚਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਆ ਗਏ ਸਿੱਖ ਪੰਜਾਬੋਂ ਚੱਲ ਕੇ, ਆ ਗਏ ਸਿੱਖ ਪੰਜਾਬੋਂ ਚੱਲ ਕੇ, ਬਹਿ ਗਏ ਸਾਡਾ ਹਿੱਸਾ ਮਲ ਕੇ, ਕੋਲੇ ਦਿਲ ਹੋ ਗਿਆ ਜਲ ਕੇ, ਜੀਂਦੇ ਸੜਨਾ ਚਾਹੀਦਾ। ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਮੇਰੇ ਪੰਜੇ ਪੁੱਤ ਪਿਆਰੇ, ਮੇਰੇ ਪੰਜੇ ਪੁੱਤ ਪਿਆਰੇ, ਤੁਹਾਡੇ ਮੂਹਰੇ ਹੋਣਗੇ ਸਾਰੇ, ਰਣ ਵਿੱਚ ਗਜੀਏ ਵੇਖ ਨਜ਼ਾਰੇ, ਹਸਤੀ ਕਿਸ ਦੀ ਬਚਦੀ ਹੈ। ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਹੈ।
ਜਦੋਂ ਗਾਰੀਆਂ ਗੱਲਾਂ ਲੱਗੀ, ਅੱਗ ਦਿਲਾਂ ਦਿਆਂ ਚੱਲਾਂ, ਜੋਗੀ ਲਾਉਣ ਦਿਲਾਂ ਨੂੰ ਠੱਲਾਂ, ਹੁਣ ਨੀ ਖੜਨਾ ਚਾਹੀਦਾ।
ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਕਾਬਲ ਦੇ ਬਾਦਸ਼ਾਹ ਨੇ ਦੀਨ ਦੇ ਨਾਂ ਤੋਂ ਮਰਨ ਲਈ ਸਿਪਾਹੀਆਂ ਨੂੰ ਬੜੇ ਤਾਨੇ ਦਿੱਤੇ, ਬੜੇ ਮਿਹਣੇ ਦਿੱਤੇ। ਭਰਾਵੋ, ਜੇ ਹਿੰਦੁਸਤਾਨ ਦੀ ਤਾਰੀਖ ਪੜ੍ਹੀਏ, ਜਿਹੜੇ ਲੁੱਟਣ ਆਉਂਦੇ ਨੇ ਉਹਨਾਂ ਦੇ ਨਾਂ ਪੜ੍ਹੋ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਨਾਂ ਪੜ੍ਹੋ। ਉਹਨੇ ਦੋਸਤ ਮੁਹੰਮਦ ਖਾਨ, ਅਮੀਰ ਜਾਨ ਖਾਨ, ਬੜੇ ਬੜੇ ਤਗੜੇ ਨਾਂ ਜਿਨ੍ਹਾਂ ਨੂੰ ਲੁੱਟੀ ਦਾ ਸੀ, ਉਹਨੇ ਰੁਲਦੂ ਰਾਮ, ਉਹਨੇ ਮੁਰਲੀ ਰਾਮ, ਉਹਨੇ ਛੋਟੇ ਨਾਂ ਲਿਆ ਹੀ ਮਾੜੇ ਦਾ ਦਿਲ ਉਤਾਂ ਠਾਂ ਹੋਣ ਲੱਗ ਜਾਂਦਾ ਹੈ। ਕਾਬਲ ਦਾ ਬਾਦਸ਼ਾਹ ਕਹਿੰਦਾ, ਮਿੱਤਰੋ ਸਾਡੇ ਵੱਡੇ ਜਾਂਦੇ ਰਹੇ ਨੇ ਹਿੰਦੁਸਤਾਨ ਚੋਂ, ਦੇਵੀਆਂ ਫੜ ਕੇ ਲਿਆਉਂਦੇ ਰਹੇ ਨੇ, ਇਹ ਕਾਫਰ ਸਤਲਜੋ ਪਾਰੋਂ ਆ ਕੇ ਸਾਡੀ ਜੂਹ ਵਿੱਚ ਡੇਰੇ ਲਾ ਕੇ ਬਹਿ ਗਏ ਨੇ, ਇਹਨਾਂ ਸਾਡੇ ਰਸਤੇ ਲੁੱਟ ਦੇ ਬੰਦ ਕਰ ਦਿੱਤੇ ਨੇ। ਮੇਰੇ ਪੰਜੇ ਪੁੱਤਰ ਇਹ ਤੁਹਾਡੇ ਅੱਗੇ ਹੋਣਗੇ, ਤੁਸੀਂ ਇਹਨਾਂ ਦੇ ਪਿੱਛੇ ਹੋਵੋਗੇ। ਦੀਨ ਤੋਂ ਮਰਨ ਵਾਲਾ ਅੱਲਾ ਦੀ ਦਰਗਾਹ ਵਿੱਚ ਪੂਜਿਆ ਜਾਂਦਾ ਹੈ। ਇਸ ਤਕਰੀਰ ਦਾ, ਇਸ ਗੱਲ ਦਾ ਅਸਰ ਗਾਜ਼ੀਆਂ ਤੇ ਇੰਨਾ ਹੋਇਆ ਕਿ ਉਹ ਮਾਰਨ ਮਰਨ ਲਈ ਤਿਆਰ ਹੋ ਗਏ। ਪਰਵਾਨਾ ਕੀ ਸੀ, ਅੱਗ ਸੀ ਖਿਲਰੀ ਹਰ ਪਾਸੇ, ਉਸ ਥਾਂ ਥਾਈ ਭੜਕਾ ਕਰੇ ਅਫਗਾਨ ਉਦਾਸੇ, ਉਹ ਵਾਂਗ ਅੰਗਾਰਾ ਹੋ ਗਏ ਸਭ ਰੱਤ ਪਿਆਸੇ, ਉਹਨਾਂ ਕਾਲੀ ਕਾਲੀ ਸਿਰਾਂ ਤੇ ਬੰਨ ਲਏ ਮੁੜਾਸੇ, ਮੂੰਹ ਸੂਹੇ ਹਿੱਕਾਂ ਚੌੜੀਆਂ, ਢਿੱਡ ਮੋਟੇ ਖਾਸੇ, ਉਹ ਆਖਣ ਅਸਾਂ ਬਣਾਵਣੇ ਸਿਰੀਆਂ ਦੇ ਕਾਸੇ, ਅਸਾਂ ਖਿਬਰ ਅੰਦਰ ਟੁੱਕਣੇ ਸਿੱਖ ਲਾਲ ਪਤਾਸੇ, ਅਸਾਂ ਰੱਤ ਨਲਵੇ ਦੀ ਪੀਵਣੀ ਅੱਲਾ ਪ੍ਰਵਾਸੇ। ਇਹਨਾਂ ਨੇ ਆਖਿਆ ਅਸੀਂ ਅੱਲਾ ਦੇ ਪ੍ਰਵਾਸੇ, ਇਹਨਾਂ ਦੀ ਰੱਤ ਪੀਣੀ ਹੈ। ਭਾਈ ਪਠਾਣਾ ਨੇ ਅਪੋਈ ਦੀ ਜੋ ਗੱਲਾਂ ਕੀਤੀਆਂ, ਉਹਨਾਂ ਆਖਿਆ ਅਸੀਂ ਇੱਕ ਇੱਕ ਭਾਰੂ ਸੌ ਤੇ ਅਣਖਾਂ ਵਿੱਚ ਪੱਲੇ, ਅਸੀਂ ਹਿੱਕਾਂ ਡਾਹ ਦਰਿਆ ਨੂੰ ਲਾ ਦਈਏ ਥੱਲੇ, ਅਸੀਂ ਅੱਜ ਤੱਕ ਕਿਸੇ ਸੂਰਮੇ ਤੋਂ ਗਏ ਨੀ ਚੱਲੇ। ਇਹ ਸਾਰੇ ਤਿਆਰ ਪਰ ਤਿਆਰ ਹੋਏ, ਜਿਵੇਂ ਤਿਆਰ ਪਰ ਤਿਆਰ ਹੋ ਕੇ ਆਪਣੇ ਬਾਦਸ਼ਾਹ ਨੂੰ ਇਹਨਾਂ ਦਲੇਰੀ ਦਿੱਤੀ, ਉਸ ਵੇਲੇ ਦਾ ਵੇਰਵਾ ਇਹ ਛੰਦ ਵਿੱਚ ਇਉਂ ਕੀਤਾ ਜਾ ਰਿਹਾ ਹੈ, ਸੁਣੋ।
ਗੱਲਾਂ ਖਾਣ ਤੋਂ ਜਸ਼ੀਲੀਆਂ ਸੁਣ ਕੇ ਆਖਿਆ ਪਠਾਨ ਕਾਜੀਆਂ ਦੇਵੋ ਹੁਕਮ ਚਾੜ ਕੇ ਫੌਜਾਂ ਬਿਨਾਂ ਵਿੱਚ ਕਲੇਟਾ ਦੀਏ।
ਅਸੀਂ ਗਾਰੀ ਹਾਂ ਪਿਆਰੇ ਪੱਕੇ ਦੀਨ ਦੇ, ਮੌਤ ਕਹੋ ਤਾਰ ਕਾਜੀਏ ਸਿੱਖ ਦੇਸ ਦੇ ਬਾਜੀ ਨੂੰ ਕੂੰਜਾ ਜਦੋਂ ਦਿਲ ਕੇ ਮਕਾ ਦੀਏ।
ਪੰਜਾਬ ਤੋਂ ਚੜ ਕੇ ਮਾਰ ਕੇ ਪਿਛਾ ਪੁਜਾ ਦੀਏ ਕੱਦ ਅਸਾਂ ਦੇ ਉਹਨਾਂ ਜਾਦੂ ਵੇਖੇ ਰਣ ਵਿੱਚ ਪਛੋ ਤਾਉਣਗੇ।
ਮੋਦੀ ਕਹੂ ਕੀ ਆਣ ਕੇ ਸਾਨੂੰ ਫੜ ਕੇ ਕਹੋ ਨਚਾ ਦੀਏ ਸਿੱਖ ਦੇਸ਼ ਦੇ ਬਾਦ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਵਾਂਗ ਬਿਜਲੀ ਸਾਡੀਆਂ ਕੋੜੇ ਸਾਡੇ ਯਾਰ ਕਾਰ ਦੇ, ਅਸੀਂ ਚੜੀਏ ਮੌਤ ਦੀ ਕੋੜੀ ਹੋਣੀ ਤਾਈ ਆਪ ਸੱਦੀਏ।
ਟਾਗ ਦੇ ਗੁਲਾਬ ਫੁੱਲ ਵਾਂਗੇੜਾ ਫੂਕ ਮਾਰ ਕੇ ਸਿਕਾ ਦੀਏ ਸਿੱਖ ਦੇਸ ਦੇ ਬਾਜ ਨੂੰ ਕੂੰਜਾ ਜਦੋਂ ਦਿਲ ਚਾਹ ਮਕਾ ਦੀਏ।
ਹਜ਼ਰਤ ਸਾਡੀਆਂ ਮਰਦਾਂ ਪਾਣੀ ਸਾਡਾ ਕਾਲ ਭਰਦਾ ਦੇਵਤਾ ਕਰੇ ਸਾਡੀ ਸੇਵਾ ਅਗਨੀ ਪਕਾਵੇ ਰੋਟੀਆਂ।
ਉਹਨਾਂ ਕੀਤੀਆਂ ਨੇ ਜਿੰਨੀਆਂ ਵਧੀਕੀਆਂ ਬਈ ਜਿੰਨੀਆਂ ਵਧੀਕੀਆਂ ਸਾਰਾ ਬਦਲਾ ਚੁਕਾ ਦੀਏ ਸਿੱਖ ਦੇਸ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਨਾਰੇ ਅਲੀ ਹੈਦਰ ਮੁੱਖੋਂ ਮਾਰ ਕੇ ਵਗਦੇ ਹੜਾਂ ਨੂੰ ਰੋਕੀਏ ਲੋਕ ਦੇਸ ਦੇ ਘੜੇ ਦੀਆਂ ਮੱਛੀਆਂ ਜਦੋਂ ਦਿਲ ਕਰੇ ਖਾ ਲਈਏ।
ਸਾਡਾ ਜੋਸ਼ ਜੀ ਖੇਤੀ ਮਾਰ ਦਿਓ ਨਗਾਰਿਆਂ ਦੇ ਚੋਟਾਂ ਜੋਗੀ ਸ਼ਹਿਰਾਂ ਨੂੰ ਚੁਕਾ ਦੀਏ ਸਿੱਖ ਦੇਸ ਦੇ ਬਾਜ ਨੂੰ ਕੂੰਜਾਂ ਦਿਨਾਂ ਵਿੱਚ ਕੋ ਮਕਾ ਦੀਏ।
ਸਾਡੇ ਜੋਸ਼ ਚ ਫਰਕ ਦੇ ਡੋਲੇ ਬਾਵਾਂ ਚੋਣ ਜੰਗ ਕਰਨਾ ਸੀ ਗੱਤ ਕੇ ਪਲੱਥਿਆਂ ਦੇ ਜਾਣੂ ਕੌਣ ਸਾਡੇ ਸਾਹਮਣੇ ਖੜੂ।
ਛੱਪੀ ਮਾਰ ਦਿਓ ਨਗਾਰਿਆਂ ਦੇ ਚੋਟਾਂ ਜੋਗੀ ਸ਼ਹਿਰਾਂ ਨੂੰ ਝੁਕਾ ਦੀਏ ਸਿੱਖ ਦੇਸ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਉਹਨਾਂ ਨੇ ਆਪਣੇ ਸਰਦਾਰ ਨੂੰ ਜਿਵੇਂ ਦਲੇਰੀਆਂ ਦਿੱਤੀਆਂ ਉਹ ਤੁਸੀਂ ਸੁਣੀਆਂ। ਉਹਨਾਂ ਆਖਿਆ ਸਿੱਖ ਸਾਡੇ ਸਾਹਮਣੇ ਘੜੇ ਦੀਆਂ ਮੱਛੀਆਂ ਨੇ ਜਦੋਂ ਕਹੋ ਖਾ ਸਕਦੇ ਹਾਂ, ਇਹ ਕੀ ਨੇ ਜਿਹੜੇ ਸਾਡੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਦੇ ਨੇ। ਇਸ ਗੱਲ ਦਾ ਇਹਨਾਂ ਦੇ ਜਰਨੈਲ ਤੇ ਬੜਾ ਅਸਰ ਹੋਇਆ। ਅੱਗੇ ਕੀ ਹੋਇਆ ਸੁਣੋ। ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਕਮਾ ਦਈਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦਈਏ। ਕਿਲੇ ਜਿਹੜੇ ਕਹਿੰਦੇ ਪਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦਈਏ। ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗ ਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ ਮੂਰਤੀਆਂ ਤੋੜ ਕੇ ਦੌਲਤ ਲੁੱਟ ਕੇ ਵੰਡ ਕੇ ਲੈ ਆਉਣ। ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਹ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਹਿਲਾ ਦੀਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦੀਏ। ਕਿਲੇ ਜਿਹੜੇ ਕਹਿੰਦੇ ਪਰਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦੀਏ। ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦੀਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ, ਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰਦੀ ਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜ ਬੇਗੀ, 30,000 ਫੌਜ ਤੇ ਬਹੁਤ ਸਾਰਾ ਮੁਲਖਈਆ ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੀਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨ ਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਢੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿੱਚ ਪਿੱਛੇ ਥੋੜੀ ਹੀ ਫੌਜ ਸੀ। ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਲਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ਾਵਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ। ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀ ਰੱਖੀ ਸੀ। ਇਸ ਦੀਆਂ ਕੰਧਾਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਾਹ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਾਹ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ, ਸਾਨੂੰ ਮਰ ਮਿਟਣਾ ਚਾਹੀਦਾ। ਜਿਵੇਂ ਮਾਹ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾ,
ਸਾਨੂੰ ਲੱਗੇ ਪਿਆਰੀ ਜਿੰਦ ਨਾ, ਸਾਡਾ ਮੌਤ ਨਾਲ ਪਿਆਰ, ਸਾਨੂੰ ਦੇਖ ਮਰਨਾ ਦੱਸ ਗਏ।
ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾ,
ਲੱਗੇ ਪਿਆਰੀ ਜਿੰਦ ਨਾ, ਸਾਡਾ ਮੌਤ ਦੇ ਨਾਲ ਪਿਆਰ, ਸਾਨੂੰ ਦੇਖ ਮਰਨਾ ਦੱਸ
ਦੇਸ਼ ਤੋਂ ਮਰਨਾ ਦੱਸ ਗਏ। ਸਾਡੇ ਸਾਹਿਬਾ ਜੀ ਤੁਜਾਰ, ਅਸਾਂ ਹੋ ਸੰਭਾਲੀ ਜਦੋਂ ਤੋਂ,
ਹੋ ਸੰਭਾਲੀ ਜਦੋਂ ਤੋਂ, ਅਸਾਂ ਸਾਂਭੀ ਜੰਗ ਦੀ ਕਾਰ, ਅਸੀਂ ਕਲਗੀ ਧਰਦੇ ਸੂਰਮੇ,
ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਲਾੜੀ ਮੌਤ ਮੈਂ ਆਉਣੀ ਜਾਣਦੇ,
ਅਸੀਂ ਸਿਰ ਦੇਣੇ ਸਰਦਾਰ, ਸਿੰਘਾਂ ਮੱਥੇ ਚੜੀਆਂ ਲਾਲੀਆਂ,
ਸਿੰਘਾਂ ਮੱਥੇ ਚੜੀਆਂ ਲਾਲੀਆਂ, ਜਿਵੇਂ ਅਗਲੇ ਪਹਿਣੇ ਅੰਗਿਆਰ, ਉਹਨਾਂ ਸਾਵੇਂ ਆ ਸਰਦਾਰ ਦੇ,
ਸਾਵੇਂ ਆ ਸਰਦਾਰ ਦੇ, ਇਉਂ ਦਿੱਤੇ ਬਦਲੇ ਉਚਾਰ, ਜਿਹੜੀ ਕੌਮ ਹੈ ਮਰਨਾ ਜਾਣਦੀ,
ਜਿਹੜੀ ਕੌਮ ਹੈ ਮਰਨਾ ਜਾਣਦੀ, ਕੌਮ ਹੈ ਮਰਨਾ ਜਾਣਦੀ, ਕਿਉਂ ਰਣ ਵਿੱਚ ਖਾਵੇ ਹਾਰ, ਹੁੰਦੇ ਮੋਮਨ ਆਸ਼ਕ ਹੂਰ ਦੇ,
ਮੋਮਨ ਆਸ਼ਕ ਹੂਰ ਦਾ ਸਾਡਾ ਤੇਗ ਨਾਲ ਪਿਆਰ, ਮੋਮਨ ਆਸ਼ਕ ਹੂਰ ਦੇ ਸਾਡਾ ਤੇਗ ਨਾਲ ਪਿਆਰ, ਅਸੀਂ ਦੇਸ਼ ਤੋਂ ਜਿੰਦਵਾਰ ਨੀ,
ਅਸੀਂ ਦੇਸ਼ ਤੋਂ ਜਿੰਦਵਾਰ ਨੀ, ਤੇ ਸਿਰ ਤੋਂ ਲਾਉਣਾ ਪਾਰ, ਅਸੀਂ ਮੌਤ ਨੂੰ ਡੱਕਾ ਪਾ ਦਈਏ,
ਮੌਤ ਨੂੰ ਡੱਕਾ ਪਾ ਦਈਏ, ਜਾਈਏ ਰਣ ਵਿੱਚ ਜਾਂ ਬਲਤਾਰ, ਲਈ ਗੁੜਤੀ ਖੰਡੇ ਤਾਰ ਤੋਂ,
ਲਈ ਗੁੜਤੀ ਖੰਡੇ ਤਾਰ ਤੋਂ, ਸਾਨੂੰ ਜੂਦਾ ਮਿਲੇ ਨਹਾਰ, ਅਸੀਂ ਦਾਇਆ ਰੱਖ ਕੇ ਜੀਵੀਏ,
ਅਸੀਂ ਦਾਇਆ ਰੱਖ ਕੇ ਜੀਵੀਏ, ਸਾਡਾ ਕਾਲ ਬਲੀ ਹੈ ਯਾਰ, ਅਸੀਂ ਦਾਇਆ ਰੱਖ ਕੇ ਜੀਵੀਏ, ਸਾਡਾ ਕਾਲ ਬਲੀ ਹੈ ਯਾਰ, ਸਾਥੋਂ ਮੌਤ ਖਲੋਤੀ ਕੰਬਦੀ,
ਸਾਥੋਂ ਮੌਤ ਖਲੋਤੀ ਕੰਬਦੀ, ਜਦ ਸੁਣ ਲੈਂਦੀ ਪਵਕਾਰ, ਸਾਨੂੰ ਹੁਕਮ ਦਿਓ ਜਥੇਦਾਰ ਜੀ,
ਸਾਨੂੰ ਹੁਕਮ ਦਿਓ ਜਥੇਦਾਰ ਜੀ, ਲਈ ਇਹ ਦਿਲ ਦੇ ਕੱਢ ਗੁਬਾਰ, ਅਸੀਂ ਹੱਥੀ ਫੜ ਫੜ ਮਾਰੀਏ,
ਅਸੀਂ ਹੱਥੀ ਫੜ ਫੜ ਮਾਰੀਏ, ਜਿਹੜੇ ਕਾਬਲ ਆਏ ਮਕਾਰ, ਸਾਡੇ ਪੂਰੇ ਭੱਜਣ
ਭੱਜਣ ਤੁਰਕਿਓ ਜਿਵੇਂ ਸ਼ੇਰ ਦੇ ਅੱਗੇ ਸ਼ਿਕਾਰ ਅਸੀਂ ਖੰਡੇ ਰੱਖੇ ਕੀਲ ਕੇ
ਅਸੀਂ ਖੰਡੇ ਰੱਖੇ ਕੀਲ ਕੇ ਖੰਡੇ ਰੱਖੇ ਕੀਲ ਕੇ ਜੋ ਨਾਗਾਂ ਦੇ ਅਵਤਾਰ ਵੈਰੀ ਹੱਸ ਹੱਸ ਜਲੀਆਂ ਪਾਉਂਦੇ
ਕੱਤੀ ਜਾਂ ਕਾਬਲੀ ਵਾਰ ਜੋਗੀ ਕਹਿੰਦਾ ਰਣ ਵਿੱਚ ਵੇਖਣਾ
ਜੋਗੀ ਕਹਿੰਦਾ ਰਣ ਵਿੱਚ ਵੇਖਣਾ ਫਤਿਹ ਕਿਸ ਨੂੰ ਦੇ ਕਰਤਾਰ ਸਭ ਸੰਗਤ ਕਹਿਲੋ ਵਾਹਿਗੁਰੂ
ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ ਰਲ ਮਿਲ ਕੇ ਸਿੰਘਾਂ ਸੋਧਿਆ ਆਖਰ ਅਰਦਾਸਾ ਹੇ ਸਤਿਗੁਰੂ ਫੌਜਾਂ ਵਾਲਿਆ ਤੇਰਾ ਭਰਵਾਸਾ ਅੱਜ ਭਾਰਾ ਵੇਖਣ ਵਿੱਚ ਹੈ ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ ਇੱਕ ਪਾਸੇ ਮਾਸਾ ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ ਅਸੀਂ ਤੇਗੋਂ ਜੰਮੇ ਤੇਗ ਵਿੱਚ ਤੂੰ ਦਿੱਤਾ ਵਾਸਾ ਅਸੀਂ ਲੰਡੇ ਨਾਲ ਵਗਾਵਣੀ ਅੱਜ ਰੱਤ ਬਿਆਸਾ ਅੱਜ ਤੇਗ ਮਧਾਣੀ ਸਿੰਘਾਂ ਦੀ ਹੋਣੀ ਦਾ ਹਾਸਾ ਕੰਧ ਟੱਠੀ ਕਿਲੇ ਦੀ ਕਹਿੰਦੇ ਨੇ ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਜਾਪਦਾ ਸੀ ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ ਉਹ ਕੌਮਾਂ ਮਲੀਆਂ ਮੇਟ ਹੋ ਜਾਂਦੀਆਂ ਨੇ ਜਥੇਦਾਰ ਮਹਾਂ ਸਿੰਘ ਨੇ ਆਖਿਆ ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਪਹੁੰਚੀਆਂ ਹੋਈਆਂ ਨੇ ਸਾਡਾ ਸਰਦਾਰ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਏ ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ ਲੇਕਿਨ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਦਾ ਮਰਨਾ ਹੈ ਜਾਂ ਮਾਰਨਾ ਹੈ ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਵੱਧ ਕੇ ਲੜ ਰਹੇ ਸਨ ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤਿ ਸ੍ਰੀ ਅਕਾਲ ਗਜਾ ਕੇ ਕਲਗੀਆਂ ਵਾਲੇ ਦੀ ਓਟ ਲੈ ਕੇ ਲੜਦੇ ਸਨ ਉਸ ਵੇਲੇ ਦਾ ਨਜ਼ਾਰਾ ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਵਰਨ ਵਾਸਤੇ ਕਿਵੇਂ ਵੱਧਦੇ ਸਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੋਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਪਈ ਦੋਵੇਂ ਤਰੀ ਅਗਨੀ ਅਣਖ ਮੱਚ ਪਈ
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ ਕੁੱਟੇ ਮਾਰ ਕੇ ਜਵਾਰ ਜੂੰ ਲੱਗੀ ਬਹਾਰ ਤੇ ਇੱਕ ਦੂਜਾ ਅੱਖ ਰੱਖ ਦੇ ਸਿਵਾਰ ਤੇ
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੋਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਪਈ ਦੋਵੇਂ ਤਰੀ ਅਗਨੀ ਅਣਖ ਮੱਚ ਪਈ
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ ਕੁੱਟੇ ਮਾਰ ਕੇ ਜਵਾਰ ਜੂੰ ਲੱਗੀ ਬਹਾਰ ਤੇ ਇੱਕ ਦੂਜਾ ਅੱਖ ਰੱਖ ਦੇ ਸਿਵਾਰ ਤੇ
ਹਾਂ ਬੜੇ ਫੁਰਤੀਲੇ ਪੈਂਦੇ ਕਾਰ ਕਾਰ ਹੀਲੇ ਰੰਗ ਪਏ ਜਾਣ ਪੀਲੇ ਵੇਖ ਖੰਡਾ ਚੱਲਦਾ ਸੂਰਮੇ ਨੂੰ ਸੂਰਮਾ ਸੁਗਾਤਾਂ ਕੱਲਦਾ
ਤੇਗ ਦਾ ਖਿਡਾਰੀ
ਵੱਡੇ
ਤੇਗ ਦੇ ਖਿਡਾਰੀ ਜਿੰਨਾ ਮੌਤ ਮੰਨੀ ਲਾੜੀ ਕਿਹੜਾ ਰਹੇਗਾ ਪਛਾੜੀ ਸ਼ਮਾ ਦੀਨ ਦੀ ਬੱਚੀ ਲੜ ਦੀ ਸੀ ਮੌਤ ਕਿਹੜੀ ਜਾਨ ਹੈ ਬੱਚੀ
ਸਿੰਘ ਜੋਦੇ ਰਣ ਬੁੱਕੇ ਨੀ ਸੀ ਜੰਗ ਵਿੱਚ ਚੁਗੇ ਖੰਡੇ ਰਹਿਣ ਕਿਵੇਂ ਸੁੱਕੇ ਜੰਗ ਦੇ ਮੈਦਾਨ ਚ ਬਹੁਤਾ ਚਿਹਰ ਜੀ ਕੇ ਲੈਣਾ ਕੀ ਜਹਾਨ ਚ
ਸਿਰ ਵਾਂਗ ਤੇਗ ਝੱਟ ਕੱਟ ਦੇਗ ਤੇਗ ਪੈ ਗਏ ਢਾਲਾਂ ਵਿੱਚ ਸ਼ੇਖ ਖੰਡੇ ਵੱਜ ਵੱਜ ਕੇ ਬਹੁਤ ਮੂਰੇ ਆ ਕੌਣ ਜਾਵੇ ਭੱਜ ਕੇ
ਤੇਗ ਪਰੀ ਬਾਣ ਨੱਚੇ ਕੌਣ ਅੱਗ ਵਿੱਚੋਂ ਬਚੇ ਫੁੱਲ ਟੁੱਟ ਰਹੇ ਸੀ ਕੱਚੇ ਜ਼ਿੰਦਗੀ ਦੀ ਟਹਿਣੀ ਤੋਂ ਕੱਟੇ ਗਏ ਨਾ ਗਾਦਰ ਪਠਾਣੀ ਸ਼ੈਣੀ ਤੋਂ
ਵੀਰ ਵੀਰਾ ਤੋਂ ਛੋੜੇ ਫੁੱਲ ਹੱਸਦਾ ਗਿਆ ਤੋੜੇ ਦਿਨ ਜ਼ਿੰਦਗੀ ਦਾ ਥੋੜੇ ਕੀ ਦਲੇਰ ਕਹਿੰਦੇ ਸੀ ਹਰਨਾ ਨੂੰ ਭੁੱਖੇ ਬਗਿਆੜ ਪੈਂਦੇ ਸੀ
ਮੱਥੇ ਬੱਦੇ ਜਿੰਨਾ ਸਿਰੇ ਮੱਥੇ ਬੱਦੇ ਜਿੰਨਾ ਸਿਰੇ ਲੈ ਲੈ ਮੌਤ ਨਾਲ ਫੇਰੇ ਲਾਉਂਦੇ ਟਿੱਲ ਸੀ ਬਥੇਰੇ ਸਿੰਘਾਂ ਨੂੰ ਹਰਾਉਣ ਦੇ ਸਿੰਘ ਸੀ ਖਿਲਾੜੀ ਪੂਰੇ ਤੇਗਾਂ ਵਾਉਣ ਦੇ ਚੀਰੇ ਕੋਮਲ ਸਰੀਰ ਕਈ ਤੁਰੇ ਜਾਂਦੇ ਰਾਂਝੇ ਸੀ ਵਿਆਹ ਕੇ ਹੀਰ ਕਈ
ਲਾਲ ਧਰਤੀ ਸੀ ਹੋ ਗਈ ਲਾਲ ਧਰਤੀ ਸੀ ਹੋ ਗਈ ਲੱਖਾਂ ਦਿਲ ਹੋ ਗਏ ਸੋਗੀ ਗੁਰਦਾਸਪੁਰੀ ਜੋਗੀ ਕਹਿ ਜਗੀਰ ਦਰਸ਼ਨਾ ਖੁਸ਼ੀ ਦੇ
ਫੁੱਲਾਂ ਨੇ ਸਦਾ ਨਹੀਂ ਵਰਸਣਾ
ਦੁਨੀਆਂ ਉੱਤੇ ਇਹ ਦੋਵੇਂ ਕੌਮਾਂ ਲੜਾਕੀਆਂ ਮੰਨੀਆਂ ਜਾਂਦੀਆਂ ਨੇ ਪਠਾਨ ਅਤੇ ਸਿੰਘ ਦੋਹਾਂ ਧਿਰਾਂ ਨੇ ਸਾਰੀ ਦਿਹਾੜੀ ਤਾਣ ਲਾ ਕੇ ਲੜਾਈ ਲੜੀ ਇੱਕ ਦੂਸਰੇ ਨਾਲੋਂ ਵੱਧ ਵੱਧ ਕੇ ਆਪਣੇ ਇਸ਼ਟ ਨੂੰ ਖੁਸ਼ ਰੱਖਣ ਲਈ ਆਪਣੇ ਮਜ਼ਹਬ ਦੀ ਜਿੱਤ ਕਰਾਉਣ ਲਈ ਸਾਰਾ ਤਾਣ ਲੱਗਦਾ ਰਿਹਾ ਸ਼ਾਮਾਂ ਪੈ ਗਈਆਂ ਲੜਾਈ ਬੰਦ ਹੋ ਗਈ ਘਮਸਾਨ ਦਾ ਜੰਗ ਸਾਰੀ ਦਿਹਾੜੀ ਹੋ ਕੇ ਤਰਕਾਲਾਂ ਪੈਣ ਵੇਲੇ ਬੰਦ ਹੋਇਆ ਤਾਂ ਮੁਗਲਾਂ ਨੇ ਸੁੱਖ ਦਾ ਸਾਹ ਲਿਆ ਸੈਂਕੜੇ ਜਵਾਨ ਮੌਤ ਵਿਆਹ ਕੇ ਰੰਗੀਲੀ ਦੁਨੀਆਂ ਤੋਂ ਚੱਲਦੇ ਬਣੇ ਸਿੱਖਾਂ ਦੇ ਕਿਲੇ ਦੀ ਚੌਥੀ ਬਾਈ ਵਿੱਚ ਕਾਫੀ ਪਾੜਾ ਪੈ ਗਿਆ ਕਾਫੀ ਪਾੜਾ ਏਡਾ ਵੱਡਾ ਸੀ ਕਿ ਜਿਹਨੂੰ ਪੂਰਾ ਕਰਨਾ ਬਹੁਤ ਔਖੀ ਗੱਲ ਸੀ ਮਹਾਂ ਸਿੰਘ ਨੇ ਕੁਝ ਸਿੰਘਾਂ ਦੀ ਡਿਊਟੀ ਕੰਧ ਨੂੰ ਮੁਕੰਮਲ ਕਰਨ ਤੇ ਲਾਈ ਸਰਦਾਰ ਮਹਾਂ ਸਿੰਘ ਆਪ ਕੁਝ ਸੂਰਮੇ ਇਕੱਠੇ ਕਰਕੇ ਨਲਵੇ ਸਰਦਾਰ ਨੂੰ ਪਿਸ਼ੌਰ ਚਿੱਠੀ ਪਹੁੰਚਾਉਣ ਵਾਸਤੇ ਪ੍ਰੋਗਰਾਮ ਬਣਾਉਣ ਲੱਗਾ ਸਰਦਾਰ ਮਹਾਂ ਸਿੰਘ ਨੇ ਚੁਣਵੇਂ ਸੂਰਮੇ ਆਪਣੇ ਸਲਾਹਕਾਰ ਸੂਰਮੇ ਆਪਣੇ ਨਾਮਵਰ ਸੂਰਮੇ ਇਕੱਠੇ ਕਰਕੇ ਆਖਿਆ ਮਿੱਤਰੋ ਅੱਜ ਮੌਤ ਜਾਂ ਜ਼ਿੰਦਗੀ ਸਾਡੇ ਸਾਹਮਣੇ ਦੋ ਗੱਲਾਂ ਨੇ ਹਰੀ ਸਿੰਘ ਸਰਦਾਰ ਨੂੰ ਜੇ ਚਿੱਠੀ ਪਹੁੰਚ ਜਾਵੇ ਰਾਤੋ ਰਾਤ ਸਰਦਾਰ ਨੂੰ ਚਿੱਠੀ ਪਹੁੰਚੇ ਜੇ ਸਵੇਰ ਨੂੰ ਆ ਜਾਏ ਮਦਦ ਫਿਰ ਤਾਂ ਇਹ ਕਿਲਾ ਰਹੇਗਾ ਸਾਡੇ ਕੋਲ ਜੇ ਸਵੇਰ ਨੂੰ ਮਦਦ ਨਾ ਆਈ ਤਾਂ ਕਿਲੇ ਤੇ ਬਗਾਨਿਆਂ ਦਾ ਕਬਜ਼ਾ ਹੋ ਜਾਏਗਾ ਸਰਦਾਰ ਮਹਾਂ ਸਿੰਘ ਸਾਹਿਬ ਆਪਣੇ ਸੂਰਮਿਆਂ ਨੂੰ ਇਕੱਠੇ ਕਰਕੇ ਕਹਿੰਦਾ ਓਏ ਮਰਦ ਦਲੇਰੋ ਲੋੜ ਹੈ ਇੱਕ ਉਸ ਮਰਦ ਦੀ ਜਿਹੜਾ ਰਾਤੋ ਰਾਤ ਚਿੱਠੀ ਸਰਦਾਰ ਹਰੀ ਸਿੰਘ ਨਲਵੇ ਨੂੰ ਪਹੁੰਚਾ ਸਕਦਾ ਹੈ ਹਰੀ ਸਿੰਘ ਨਲਵੇ ਦੀਆਂ ਦਲੇਰੀਆਂ ਬਾਰੇ ਜੇ ਕਹਾਣੀਆਂ ਪੜਨ ਲੱਗੀਏ ਹਰੀ ਸਿੰਘ ਜੀ ਬੜੇ ਫਰਾਕ ਦਿਲ ਦੇ ਇਨਸਾਨ ਸਨ ਜਦੋਂ ਕਸ਼ਮੀਰ ਫਤਿਹ ਕਰ ਲਿਆ ਤੇ ਕਸ਼ਮੀਰ ਦੇ ਰਾਜੇ ਨੂੰ ਉਹਨਾਂ ਆਪਣੀ ਕੈਦ ਵਿੱਚ ਕੈਦ ਕਰ ਲਿਆ ਰਾਤ ਇੱਕ ਤੰਬੂ ਵਿੱਚ ਸੁੱਤੇ ਪਏ ਸਨ ਜਦ ਇਸ ਰਾਜੇ ਦੇ ਘਰ ਵਾਲੀ ਕੋਈ ਢੰਗ ਬਣਾ ਕੇ ਆਪਣੇ ਕੋਲ ਇੱਕ ਜ਼ਹਿਰੀ ਛੁਰਾ ਲੈ ਕੇ ਇਹ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਸਰਦਾਰ ਨਲੂਏ ਦੇ ਤੰਬੂ ਵਿੱਚ ਜਾ ਦਾਖਲ ਹੋਈ ਨਲੂਆ ਸਰਦਾਰ ਸੁੱਤੇ ਪਏ ਸਨ ਸਰਦਾਰ ਦੇ ਸਰਹਿਣੇ ਖਲੋ ਕੇ ਇਸ ਨੇ ਜ਼ਹਿਰੀ ਛੁਰਾ ਕੱਢਿਆ ਇਹ ਜਦ ਛੁਰਾ ਸਰਦਾਰ ਨੂੰ ਮਾਰਨ ਲੱਗੀ ਸੀ ਇਸ ਨੇ ਸਰਦਾਰ ਦਾ ਚਿਹਰਾ ਵੇਖਿਆ ਦਗ ਦਗ ਕਰਦਾ ਚਿਹਰਾ ਵੇਖਿਆ ਨੂਰਾਨੀ ਚਿਹਰਾ ਵੇਖਿਆ ਸੂਰਜ ਨਾਲ ਰਲਦੀ ਤਾਪ ਵੇਖੀ ਇਹਦਾ ਹੱਥ ਛੁਰਾ ਨਾ ਚਲਾ ਸਕਿਆ ਇਹਦਾ ਹੱਥ ਕੰਬ ਗਿਆ ਨਲਵੇ ਸ਼ੇਰ ਦੀ ਅੱਖ ਖੁੱਲੀ ਇਸ ਖਾਨਜਾਦੀ ਨੂੰ ਆਪਣੇ ਸਰਹਿਣੇ ਵੱਲੇ ਵੇਖਿਆ ਹੈਰਾਨ ਹੋ ਕੇ ਪੁੱਛਣ ਲੱਗੇ ਤੂੰ ਕੌਣ ਹੈ ਇਸ ਨੇ ਆਖਿਆ ਹਾਂ ਤਾਂ ਹੋਰ ਕੋਈ ਪਰ ਹੁਣ ਉਹ ਨੀ ਰਹਿ ਗਈ ਸਰਦਾਰ ਨੇ ਆਖਿਆ ਗੱਲ ਕੀ ਆ ਤੇਰੇ ਹੱਥ ਵਿੱਚ ਕੀ ਹੈ ਜਦੋਂ ਛੁਰਾ ਸਰਦਾਰ ਫੜਨ ਲੱਗੇ ਉਹਦੇ ਹੱਥ ਵਿੱਚੋਂ ਕਹਿਣ ਲੱਗੀ ਸਰਦਾਰ ਜੀ ਦੁਹਾਈ ਖੁਦਾ ਦੀ ਇਹ ਛੁਰੇ ਉੱਤੇ ਪੋਟਾ ਨਾ ਲਾ ਦਿਆ ਜੇ ਇਹਨੂੰ ਏਡੀ ਗਹਿਰੀ ਪਾਣ ਇਹਨੂੰ ਏਡੀ ਗਹਿਰੀ ਪਾਣ ਕਿ ਜਿਹਦੇ ਹੱਥ ਨੂੰ ਛੋ ਗਿਆ ਜਿਹੜਾ ਜ਼ਖਮ ਹੋਵੇਗਾ ਮੁੜ ਕੇ ਨਹੀਂ ਹਟ ਸਕੇਗਾ ਸਰਦਾਰ ਨੇ ਆਖਿਆ ਆਈ ਕਿਉਂ ਸਾਂ ਇਹਨੇ ਆਖਿਆ ਆਈ ਤੇ ਮਾਰਨ ਸਾਂ ਤੁਹਾਨੂੰ ਪਰ ਤੁਹਾਡਾ ਚਿਹਰਾ ਵੇਖ ਕੇ ਮੇਰੇ ਮਨ ਵਿੱਚ ਖੁਦਾ ਨੇ ਮੈਨੂੰ ਹੰਗਾਰਾ ਭਰਦਿਆਂ ਆਖਿਆ ਮੁੜ ਕੇ ਏਡਾ ਜਵਾਨ ਸੰਸਾਰ ਵਿੱਚ ਪੈਦਾ ਨਹੀਂ ਹੋਏਗਾ ਸਰਦਾਰ ਨੇ ਆਖਿਆ ਫਿਰ ਦੁੱਖ ਕੀ ਹੈ ਤੈਨੂੰ ਉਹਨੇ ਆਖਿਆ ਦੁੱਖ ਸਰਦਾਰ ਜੀ ਇਹ ਹੈ ਕਿ ਮੇਰਾ ਪਤੀ ਤੁਹਾਡੀ ਕੈਦ ਵਿੱਚ ਹੈ ਸਾਖੀ ਵਿੱਚ ਆਉਂਦਾ ਸਰਦਾਰ ਹਰੀ ਸਿੰਘ ਨਲੂਏ ਸਾਹਿਬ ਨੇ ਹੁਕਮ ਦਿੱਤਾ ਇਹਦੇ ਪਤੀ ਨੂੰ ਆਜ਼ਾਦ ਕਰ ਦਿਓ ਇਹਨਾਂ ਦੀ ਕੋਠੀ ਇਹਨਾਂ ਦੇ ਰਹਿਣ ਦਾ ਜੋ ਘਰ ਦਾ ਸਾਰਾ ਪ੍ਰੋਗਰਾਮ ਹੈ ਸਾਰਾ ਘਰ ਹੈ ਇਹਨਾਂ ਨੂੰ ਦੇ ਦਿੱਤਾ ਜਾਏ ਇਤਿਹਾਸ ਕਹਿੰਦਾ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਕੋਹਨੂਰ ਹੀਰਾ ਕਸ਼ਮੀਰ ਵਿੱਚੋਂ ਪੈਦਾ ਕੀਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਖੀਰ ਤੱਕ ਰਿਹਾ ਸਰਦਾਰ ਹਰੀ ਸਿੰਘ ਨਲਵੇ ਨੂੰ ਚਿੱਠੀ ਪਹੁੰਚਾਉਣ ਲਈ ਸਰਦਾਰ ਮਹਾਂ ਸਿੰਘ ਸੂਰਮਾ ਆਪਣੇ ਜਥੇ ਪ੍ਰਤੀ ਜਿਵੇਂ ਕਹਿ ਰਿਹਾ ਸੀ ਉਸ ਦਾ ਵੇਰਵਾ ਮੇਰੇ ਸਾਥੀ ਐਂ ਕਰ ਰਹੇ ਨੇ ਜਰਾ ਧਿਆਨ ਨਾਲ ਸੁਣੋ
ਕਹੇ ਮਹਾਂ ਸਿੰਘ ਬਲ ਵੀਰ ਸੂਰਮਾ ਉੱਠ ਬਲ ਧਾਰ ਮੇਰਾ ਵੀਰ ਸੂਰਮਾ
ਲਾਰਾ ਕੋਈ ਵਿਆਹੇ ਸਾਖੀ ਦੀਦੀ ਹੀਰ ਨੂੰ ਖਬਰ ਬਜਾਵੇ ਕੋਈ ਮੇਰੇ ਵੀਰ ਨੂੰ
ਓ ਕਹੇ ਮਹਾਂ ਸਿੰਘ ਬਲ ਵੀਰ ਸੂਰਮਾ ਉੱਠ ਬਲ ਧਾਰ ਮੇਰਾ ਵੀਰ ਸੂਰਮਾ
ਲਾਰਾ ਕੋਈ ਵਿਆਹੇ ਸਾਖੀ ਦੀਦੀ ਹੀਰ ਨੂੰ ਖਬਰ ਬਜਾਵੇ
ਜੋੜੇ 800 ਜਵਾਨ ਤੋਂ ਪਿੱਠ ਦੇ ਕੇ ਜੋੜੇ ਭੱਜੇ ਨਹੀਂ ਮੈਦਾਨ ਤੋਂ
ਲੱਗੇ ਰਾਜ ਗਾਲਿਆਂ ਨੇ ਖੀਲੇ ਪੀਰ ਨੂੰ ਖਬਰ ਪਜਾਵੇ ਕੋਈ ਮੇਰੇ ਵੀਰ ਨੂੰ
ਡੱਠ ਗਈ ਕਿਲੇ ਦੀ ਚੌਥੀ ਬਾਈ ਸੂਰਮਾ ਕਿਤਿਓ ਮਦਦ ਨਹੀਂ ਕੋਈ ਆਈ ਸੂਰਮਾ
ਤੱਕ ਕੋਈ ਆਇਆ ਨੀ ਲਾਹੌਰ ਤੋਂ ਉਹ ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ। ਸਰਦਾਰ ਮਹਾਂ ਸਿੰਘ ਸੂਰਮਾ ਇਹ ਜਾਣਦਾ ਸੀ ਕਿ ਡੋਗਰਾ ਜਿਹੜੀਆਂ ਨੀਤੀਆਂ ਵਰਤ ਰਿਹਾ, ਜਿਹੜੀਆਂ ਚਾਲਾਂ ਚੱਲ ਰਿਹਾ ਇਹ ਸਿੱਖ ਰਾਜ ਦੇ ਖਿਲਾਫ ਨੇ। ਯਾਦ ਰਹੇ ਮਿੱਤਰੋ, ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਹਰੀ ਸਿੰਘ ਨਲੂਏ ਨੇ ਇੱਕ ਚਿੱਠੀ ਲਿਖੀ ਸੀ। ਉਹਨੇ ਆਖਿਆ, ਠੀਕ ਹੈ ਸ਼ੇਰ ਪੰਜਾਬ ਤੁਹਾਡੇ ਪੋਤਰੇ ਦੀ ਛਾਦੀ ਏ, ਪਰ ਇਹ ਇਲਾਕਾ ਏਡਾ ਖਤਰਨਾਕ ਹੈ, ਤੇਰੇ ਡੋਗਰੇ ਕਿਸੇ ਨੇ ਇੱਧਰ ਚਿੱਠੀ ਲਿਖ ਦੇਣੀ ਹੈ ਬਾਦਸ਼ਾਹ ਕਾਬਲ ਨੂੰ, ਔਰ ਇਹਨਾਂ ਵੇਲ ਪਿਆ ਵੇਖ ਕੇ ਜਮਰੌਤ ਔਰ ਇਹਨਾਂ ਕਿਲਿਆਂ ਤੇ ਹੱਲਾ ਕਰ ਦੇਣਾ। ਸਾਡੇ ਦੇਸ਼ ਵਿੱਚ ਰਹਿਣ ਵਾਲੇ ਜਰਨੈਲਾਂ ਵਿੱਚੋਂ ਇੱਕ ਨੀਤੀਵਾਨ ਜਰਨੈਲ ਹਰੀ ਸਿੰਘ ਹੈ, ਜਿਹੜਾ ਕਈ ਆਉਣ ਵਾਲੀਆਂ ਗੱਲਾਂ ਬਾਰੇ ਦੱਸ ਸਕਦਾ ਸੀ, ਪਰ ਇਤਿਹਾਸ ਵਿੱਚ ਆਉਂਦਾ ਹੈ ਕਿ ਜਿੰਨੀਆਂ ਚਿੱਠੀਆਂ ਮਹਾਂ ਸਿੰਘ ਸਾਹਿਬ ਨੇ ਲਿਖੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ, ਉਹਨਾਂ ਚਿੱਠੀਆਂ ਵਿੱਚੋਂ ਕੋਈ ਵੀ ਚਿੱਠੀ ਮਹਾਰਾਜ ਤੱਕ ਨਹੀਂ ਸੀ ਪਹੁੰਚੀ। ਹਰੀ ਸਿੰਘ ਨਲੂਏ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸਨ ਉਹਨਾਂ ਚੋਂ ਕੋਈ ਵੀ ਚਿੱਠੀ ਸਾਡੇ ਦੇਸ਼ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਨਹੀਂ ਸੀ ਮਿਲੀ। ਮਹਾਂ ਸਿੰਘ ਕਹਿ ਰਿਹਾ, ਅਜੇ ਤਾਂ ਹੈ ਖਾਲਸਾ ਜਕਾਰੇ ਮਾਰਦਾ, ਕੇਸਰੀ ਨਿਸ਼ਾਨ ਹੈ ਫਰਾਰੇ ਮਾਰਦਾ। ਕਹਿੰਦਾ, ਮੈਨੂੰ ਹਿਰਖ ਹੈ ਕਿਹਦੇ ਸਿੱਖੀ ਦੇ ਸਰੀਰ ਨੂੰ ਕਸ਼ਟ ਨਾ ਪੈ ਜਾਣ। ਜਿਉਂਦਾ ਸ਼ੇਰ ਮੁੱਛਦਾ ਵਾਲ ਕਿਸੇ ਨੂੰ ਨਹੀਂ ਦਿੰਦਾ, ਇੱਕ ਮੁਸਲਮਾਨ ਫਕੀਰ ਦਾ ਕਥਨ ਹੈ, ਜਿਉਂਦਾ ਸ਼ੇਰ ਨੀ ਮੁੱਛਦਾ ਵਾਲ ਦਿੰਦਾ। ਤੈਨੂੰ ਦੱਸੀਏ ਗੱਲ ਵਿਚਾਰ ਸਾਈਂ, ਕੋਈ ਉੱਠੋ ਜਿਹੜਾ ਮੇਰੇ ਵੀਰ ਨੂੰ ਰਾਤੋ ਰਾਤ ਖਬਰ ਪਹੁੰਚਾ ਸਕਦਾ ਹੈ। ਫਿਰ ਇੱਕ ਬੀਬੀ ਉੱਠੀ ਹੈ, ਫਿਰ ਸ਼ਰਨ ਕੌਰ ਨੇ ਆਖਿਆ, ਮੈਂ ਜਾਵਾਂ ਵੀਰਾ, ਚਿੱਠੀ ਲਿਖ ਦਿਓ ਤੁਸੀਂ, ਮੈਂ ਪਹੁੰਚਾਵਾਂ ਵੀਰਾ ਧੋਖਾ ਵੈਰੀ ਕੋਲੋਂ, ਨਾ ਮੈਂ ਖਾਵਾਂ ਵੀਰਾ ਤੋਪ ਨਿਸ਼ਾਨੇ ਪਹੁੰਚ ਕੇ ਚਲਵਾਵਾਂ ਵੀਰਾ। ਫਿਰ ਸਿੰਘ ਅੱਗੋਂ ਇੱਕ ਬੋਲਿਆ, ਤੂੰ ਜਾ ਨਹੀਂ ਸਕਦੀ, ਅਣਖ ਗਵਾ ਕੇ ਕੌਮ ਕੋਈ ਜਾਨ ਬਚਾ ਨਹੀਂ ਸਕਦੀ, ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ। ਜੋਗੀ ਸਿੰਘਾ ਇੱਜ਼ਤ ਗਈ ਹੱਥ ਆ ਨਹੀਂ ਸਕਦੀ। ਕਿਹਾ ਭੈਣ ਨੇ ਕੜਕ ਕੇ, ਕੀ ਗੱਲ ਹੈ ਕੋਈ, ਉਹ ਜਿਹੜਾ ਮਰਜ਼ੀ ਤੋੜ ਲੈ, ਇਹ ਫਲ ਹੈ ਕੋਈ, ਜਾਨ ਬਚਾਉਣੀ ਲੁਕ ਕੇ, ਇਹ ਭਲ ਹੈ ਕੋਈ, ਉਹ ਸ਼ਮਾ ਉੱਤੇ ਸੜ ਜਾਵਣਾ ਤਰਪਲ ਹੈ ਕੋਈ, ਜਿਹੜਾ ਮਰਜ਼ੀ ਪੀ ਲਵੇ, ਇਹ ਜਲ ਹੈ ਕੋਈ, ਉਹ ਲੱਕੜ ਸਾਰੇ ਕੱਟ ਲੈਣ, ਇਹ ਝਲ ਹੈ ਕੋਈ, ਅਣਖੁੱਤੋਂ ਮਰਨਾ ਜੋਗੀਆ, ਇਹ ਛਲ ਹੈ ਕੋਈ। ਭੈਣ ਨੇ ਆਖਿਆ ਮੈਂ ਪੁੱਛਣਾ ਚਾਹੁੰਦੀ ਹਾਂ, ਖਾਲਸਾ ਜੀ ਜਿਹੜਾ ਅੰਮ੍ਰਿਤ ਤੁਸਾਂ ਨੇ ਛਕਿਆ, ਅੰਮ੍ਰਿਤ ਉਹੋ ਹੀ ਮੈਨੂੰ ਛਕਾਇਆ ਕਿ ਹੋਰ ਕੋਈ? ਜਥੇਦਾਰ ਨੇ ਆਖਿਆ ਭੈਣ ਜੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਉਹੀ ਪੰਜੇ ਬਾਣੀਆਂ ਪੜੀਆਂ ਜਾਂਦੀਆਂ ਨੇ। ਸਿੱਖੀ ਵਿੱਚ ਇਹੀ ਤਾਂ ਗੱਲ ਹੈ, ਇੱਥੇ ਇਸਤਰੀ ਔਰ ਮਰਦ ਵਿੱਚ ਫਰਕ ਨਹੀਂ ਕੋਈ, ਇੱਥੇ ਬਰਾਬਰਤਾ ਹੈ। ਅੰਮ੍ਰਿਤ ਉਹੀ ਹੈ ਜਿਹੜਾ ਇਸਤਰੀ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਮਰਦ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੱਚੇ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ। ਭੈਣ ਨੇ ਆਖਿਆ ਫਿਰ ਸਰਦਾਰ ਜੀ ਜੇ ਅੰਮ੍ਰਿਤ ਵਿੱਚ ਫਰਕ ਨਹੀਂ, ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਫਿਰ ਹੱਕਾਂ ਵਿੱਚ ਕਿਉਂ ਫਰਕ ਹੈ? ਜੇ ਕੋਈ ਭਰਾ ਇਹ ਸੇਵਾ ਲੁੱਟ ਸਕਦਾ, ਤੇ ਤੁਹਾਡੀ ਭੈਣ ਵੀ ਇਹ ਸੇਵਾ ਲੁੱਟ ਸਕਦੀ ਹੈ। ਸੁਣ ਕੇ ਗੱਲ ਸ਼ਰਨ ਕੌਰ ਦੀ, ਜਥੇਦਾਰ ਨੇ ਕਿਹਾ ਹਾਂ ਭੈਣ ਜੀ ਤੁਸੀਂ ਜਾ ਸਕਦੇ ਹੋ, ਹਾਂ ਬੇਟਾ ਤੁਸੀਂ ਜਾ ਸਕਦੇ ਹੋ, ਜਿਵੇਂ ਹੁਕਮ ਲੈ ਕੇ। ਸ਼ਰਨ ਕੌਰ ਚਿੱਠੀ ਪਹੁੰਚਾਉਣ ਵਾਸਤੇ ਜਮਰੌਦ ਦੇ ਕਿਲੇ ਵਿੱਚੋਂ ਪਿਸ਼ੌਰ ਨੂੰ ਤੁਰਦੀ ਹੈ। ਮੇਰੇ ਸਾਥੀ ਦਲਬੀਰ ਸਿੰਘ ਮਹਿਮੇ ਚੱਕੀਆ ਅਤੇ ਗੁਰਮੁਖ ਸਿੰਘ ਐਮਏ ਇਉਂ ਬਿਆਨ ਕਰ ਰਹੇ ਹਨ।
ਚੀਰਦਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ, ਚੀਰਦਰਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਚੀਰਦਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ, ਚੀਰਦਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਉਹਨੇ ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ, ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ,
ਲੈ ਕੇ ਬੀਬੀ ਸ਼ਰਨ ਕੌਰ ਛਾਉਣੀ ਵਿੱਚ ਪਿਸ਼ੌਰ ਜਾ ਕੇ ਪਹੁੰਚ ਗਈ। ਪਹਿਰੇਦਾਰ ਨੇ ਆਖਿਆ ਕੌਣ ਹੈ, ਕਿੱਥੋਂ ਆਈ ਹੈ ਤੇ ਕਹਿਣਾ ਕੀ ਚਾਹੁੰਦੀ ਹੈ? ਇਸ ਬੀਬੀ ਨੇ ਕਿਹਾ ਮੈਂ ਜਮਰੌਦ ਤੋਂ ਆਈ ਹਾਂ, ਨਲਵੇ ਸਰਦਾਰ ਨੂੰ ਮਿਲਣਾ ਅਤੇ ਪਿਸ਼ੌਰ ਦਾ ਹਾਲ ਸੁਣਾਉਣ ਵਾਸਤੇ ਆਈ ਹਾਂ। ਸਰਦਾਰ ਨੂੰ ਪੁੱਛਿਆ ਗਿਆ, ਬੀਬੀ ਸ਼ਰਨ ਕੌਰ ਸਰਦਾਰ ਕੋਲ ਪਹੁੰਚੀ ਹੈ, ਸਰਦਾਰ ਬਿਮਾਰ ਪਿਆ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਪੁੱਛਿਆ ਬੀਬੀ ਕਿੱਥੋਂ ਆਈ ਹੈ ਤੇ ਕੌਣ ਹੈ? ਇਸ ਨੇ ਜਿਵੇਂ ਜਮਰੌਦ ਦਾ ਹਾਲ ਸੁਣਾਇਆ, ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਦੋਂ ਪੁੱਜ ਗਈ ਸ਼ਰਨ ਕੌਰ ਭੈਣ ਜੀ, ਲੱਗੀ ਸ਼ੇਰ ਨਲਵੇ ਨੂੰ ਗੱਲ ਕਹਿਣ ਜੀ, ਸਿੰਘਾ ਲੱਗਾ ਜਮਰੌਦ ਕਰਾ ਟੈਣ ਜੀ, ਗੋਲੇ ਤੋਪਾਂ ਦੇ ਵਜੇ ਕਲੇ ਨੂੰ ਪਾੜ ਪਾ ਲਿਆ, ਅੱਜ ਵੈਰੀਆਂ ਕਲੇ ਨੂੰ ਆ ਕੇ ਘੇਰਾ ਪਾ ਲਿਆ,
ਕਾਬਲੀ ਕਦਾਰ ਦੇ ਐਲੀ ਐਲੀ ਪਏ ਮੁੱਖ ਚੋਂ ਪਕਾਰ ਦੇ, ਲੱਗ ਪੱਗ ਦਲ ਜ
ਮਾਰੇ ਵੈਰੀ ਉਹਨਾਂ ਲਲਕਾਰ ਨੇ ਹੁਣ ਮਦਦ ਤੁਹਾਡੀ ਦਾ ਮਤਾ ਪਕਾ ਲਿਆ ਅੱਜ ਵੈਰੀਆਂ ਕਲੇ ਨੂੰ ਆਕ ਘੇਰਾ ਪਾ ਲਿਆ
ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ ਉਹ ਤੇ ਆਪਣੇ ਮੂੰਹੋਂ ਨੇ ਮੌਤ ਮੰਗਦੇ ਬੜੇ ਪੱਕੇ ਆਸਵਾਰ ਤਰੰਗ ਦੇ ਦੁੱਬਾ ਸਾਹਿਬ ਤਾਂ ਕੱਲਾ ਕੱਲਾ ਮੁੱਖ ਪਾਉਂਦੇ ਆ ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਛਾਣ ਗਾਉਂਦੇ ਆ
ਹਰੀ ਸਿੰਘ ਸਖਤ ਬਿਮਾਰ ਸੀ ਭੈਣੇ ਉੱਠਣੇ ਤੋਂ ਆਤਰ ਲਚਾਰ ਸੀ ਦੇ ਸੇਵਾ ਵਾਲੀ ਦਿਲ ਮੇ ਵਿਚਾਰ ਸੀ ਸੁਣਿਆ ਹਾਲ ਅਤੇ ਗੁੱਸਾ ਦਿਲ ਮੇ ਵਸਾ ਲਿਆ ਅੱਜ ਵੈਰੀਆਂ ਕਿਲੇ ਨੂੰ ਆਕ ਘੇਰਾ ਪਾ ਲਿਆ
ਬੋਲਦਾ ਪਛਾਣ ਕਿਲਾ ਡਾ ਦਿਓ ਬੋਲਦੇ ਪਠਾਨ ਕਿਲਾ ਡਾ ਦਿਓ ਚੰਦੇ ਹੈਦਰੀ ਕਿਲੇ ਦੇ ਉੱਤੇ ਲਾ ਦਿਓ ਸ਼ਾਨ ਸਾ ਖਾਲਸੇ ਦੀ ਮਿੱਟੀ ਜੋ ਮਿਲਾ ਦਿਓ ਜਿਹੜੇ ਨੇਤਿਆਂ ਵਿੱਚ ਕਲਾ ਸੁੱਤੀਆਂ ਜਗਾਉਂਦੇ ਆ ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ
ਕਹਿੰਦੇ ਵੀਰ ਤੁਹਾਡੇ ਵਾਲਾ ਸਾਰਾ ਲੈਣਗੇ ਬਾਜਵਾਂਗੇ ਉਹ ਸ਼ਿਕਾਰ ਵੇਖ ਪੈਣਗੇ ਬਾਅਦ ਉਹਨਾਂ ਤੋਂ ਕਿਲੇ ਚ ਵੈਰੀ ਰਹਿਣਗੇ ਸੁਣੀ ਚੰਗੀ ਜਰ ਨੈਲ ਜੀ ਕੜਾਕੇ ਵਾਲਿਆ ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ
ਉਹ ਸ਼ਹਾਦਤਾਂ ਦੇ ਬੰਨ ਕੇ ਬਾਰ ਮੇਟਣਾ ਦੀ ਉੱਤੋਂ ਮੰਨ ਕੇ ਬੜੇ ਆਹਿਕ ਨਹੂਰਾ ਅੱਜ ਧੰਨ ਕੇ ਜਾਨ ਤਲੀ ਧਾਰ ਅੱਲਾ ਰੁੱਸਿਆ ਮਨਾਉਂਦੇ ਆ ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ
ਵਿੱਚ ਹੱਥ ਦੇ ਮੈਦਾਨ ਨਾਲੀ ਫੜੀ ਸੀ ਦੁੱਖ ਡਿਗਰੀ ਅਖੀਰ ਜਾਪੇ ਚੜੀ ਸੀ ਹਾਲ ਸੁਣਿਆ ਚਿੱਠੀ ਜਦੋਂ ਪੜੀ ਸੀ ਚੱਟ ਆਡਰ ਸੁਣਾ ਕੇ ਘੋੜਾ ਮੰਗਵਾ ਲਿਆ ਅੱਜ ਵੈਰੀਆਂ ਕਲੇ ਨੂੰ ਆ ਕੇ ਘੇਰਾ ਪਾ ਲਿਆ
ਅੱਜ ਗੜਦਾ ਅਫਗਾਨਾ ਮੱਲਿਆ ਰਲ ਚਾਰ ਚ ਫੇਰਾ ਉਹਨਾਂ ਜੋਧਿਆਂ ਕਟ ਪਿਓੜ ਕੇ ਡਾਡਾ ਕਰ ਜੇਰਾ ਉਹ ਖੇਬਰ ਦੇ ਵਿੱਚ ਆਣ ਕੇ ਲਾ ਬੈਠੇ ਡੇਰਾ ਉਹਨਾਂ ਤੋਪਾਂ ਡਾ ਕੇ ਬੰਨਿਓ ਭੰਨਿਆ ਗੜ ਤੇਰਾ ਉਹਨਾਂ ਮੈਲਾ ਧੂਆਂ ਛੱਡਿਆ ਪੈ ਗਿਆ ਹਨੇਰਾ ਹੈ ਝੱਲਿਆ ਵੀਰਾਂ ਤੇਰਿਆਂ ਹੁਣ ਤੀਕਰ ਸ਼ੇਰਾ ਪਰ ਤੂੰ ਨਾ ਜੇਕਰ ਬੋੜਿਓ ਹੋ ਗਿਆ ਸਵੇਰਾ ਤਦ ਮਹਾਂ ਸਿੰਘ ਸਰਦਾਰ ਨੂੰ ਕਰ ਦੇਣਗੇ ਉਹ ਬੇਰਾ ਬੇਰਾ ਇਹ ਪਰਵਾਨਾ ਪੜ ਕੇ ਨਲੂਏ ਦਾ ਦਿਲ ਗੁੱਸੇ ਨਾਲ ਭਰ ਆਇਆ ਪਰਵਾਨਾ ਪੜ ਕੇ ਮਰਦ ਨੂੰ ਲੱਗ ਗਈ ਕਟਾਰੀ ਉਹਨੂੰ ਮਰਨਾ ਚੇਤੇ ਆ ਗਿਆ ਭੁੱਲ ਗਈ ਬਿਮਾਰੀ ਉਹਨੇ ਹੁਕਮ ਚਾੜਿਆ ਖਾਲਸਾ ਕਰ ਲੋ ਤਿਆਰੀ ਜੱਟ ਘੋੜੀ ਪਾ ਲੋ ਕਾਠੀਆਂ ਚੱਬ ਕਰੋ ਤਿਆਰੀ ਤੁਸੀਂ ਤੋਪਾਂ ਲੈ ਲੋ ਦੋਜਕੀ ਮਾਰੂ ਤੇ ਪਾਰੀ ਤੁਸੀਂ ਬਿਗਲ ਵਜਾ ਦਿਓ ਕੂਚ ਦਾ ਲੈ ਸੈਨਾ ਸਾਰੀ ਸਭ ਰਲ ਮਿਲ ਕੇ ਅਫਗਾਨ ਨੂੰ ਦੱਸੋ ਇੱਕ ਵਾਰੀ ਅੱਜ ਤੋੜੀ ਫੌਜ ਅਕਾਲ ਦੀ ਰਣ ਕਦੇ ਨਹੀਂ ਹਾਰੇ।